ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਬ ਜਰੀਆ ਤਬ ਹੋਏ ਭਸਮ ਤਨ, ਰਹਾ ਕਿਰਮ ਦਲ ਖਾਈ, ਕਾਚੀ ਗਾਗਰ ਨੀਰ ਪਰਤ ਹੈ, ਇਆ ਤਨ ਕੀ ਇਹ ਬੜਾਈ। ਜਬ ਜਰੀਆ ਤਬ ਹੋਏ ਭਸਮ ਤਨ, ਰਹਾ ਕਿਰਮ ਦਲ ਖਾਈ, ਕਾਚੀ ਗਾਗਰ ਨੀਰ ਪਰਤ ਹੈ, ਇਆ ਤਨ ਕੀ ਇਹ ਬੜਾਈ। ਕਾਹੇ ਭਈਆ ਫਿਰ ਤੋ ਫੂਲਿਆ ਫੂਲਿਆ, ਜਬ ਦਸ ਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਭੁੱਲਿਆ ਰਹਾਉ। ਜਿਉਂ ਮਦ ਮਾਖੀ ਤਿਉ ਸਠੋਰ ਰਸ, ਜੋਰ ਜੋਰ ਧਨ ਕੀਆ, ਮਰਤੀ ਬਾਰ ਲੇਹੋ ਲੇਹੋ ਕਰੀਆ, ਭੂਤ ਰਹਿਣ ਕਿਉ ਦੀਆ, ਦੇਹੁਰੀ ਲਉ ਬਰੀ ਨਾਰ ਸੰਗ ਭਈ, ਆਗੈ ਸਜਨ ਸੁਹੇਲਾ, ਮਰ ਕਟ ਲਉ ਸਭ ਲੋਕ ਕੁਟੰਬ ਭਇਓ, ਆਗੈ ਹੰਸ ਅਕੇਲਾ। ਕਹਿਤ ਕਬੀਰ ਸੁਨਹੋ ਰੇ ਪ੍ਰਾਨੀ, ਪਰੇ ਕਾਲ ਗ੍ਰਸ ਕੂਆ, ਝੂਠੀ ਮਾਇਆ ਆਪ ਬੰਧਾਇਆ, ਜਿਉਂ ਨਲਨੀ ਭ੍ਰਮ ਸੂਆ। ਕਹਿਤ ਕਬੀਰ ਸੁਨਹੋ ਰੇ ਪ੍ਰਾਨੀ, ਪਰੇ ਕਾਲ ਗ੍ਰਸ ਕੂਆ, ਝੂਠੀ ਮਾਇਆ ਆਪ ਬੰਧਾਇਆ, ਜਿਉਂ ਨਲਨੀ ਭ੍ਰਮ ਸੂਆ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸਰਵਰੇ ਕਾਇਨਾਤ ਮੁਜੱਸਮਾ ਯਾ ਬੇਹਯਾਤ ਵਾਲੀਏ ਕੁਲ ਆਲਮ, ਮਨੁੱਖਤਾ ਦੇ ਸਾਂਝੇ ਰਹਿਬਰ ਜਗਤ ਜਲੰਦੇ ਦਾ ਉਧਾਰ ਕਰਨ ਹਾਰ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਮੁਕੱਦਸ ਹਜ਼ੂਰੀ ਅੰਦਰ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸਤਿਗੁਰੂ ਜੀ ਸਾਹਿਬਾਂ ਦੇ ਪਾਵਨ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੀਆਂ ਹਾਜ਼ਰੀਆਂ ਭਰ ਰਹਿ ਦਰਸ਼ਨ ਇਸ਼ਨਾਨ ਕਰਕੇ ਆਪਣੇ ਤਨ ਮਨ ਅਤੇ ਆਤਮਿਕ ਸੁੱਖ ਦਾ ਆਨੰਦ ਮਾਣਨ ਵਾਸਤੇ ਸਾਹਿਬਾਂ ਦੇ ਚਰਣਾਂ ਵਿੱਚ ਆਏ ਗੁਰੂ ਪਿਆਰੇ ਸਤਸੰਗੀ ਜਨੋ, ਦੇਸ਼ਾਂ ਵਿਦੇਸ਼ਾਂ ਅੰਦਰ ਮੀਡੀਏ ਰਾਹੀਂ ਗੁਰੂ ਸ਼ਬਦ ਨਾਲ ਜੁੜਨ ਦਾ ਪ੍ਰਿਆਸ ਯਤਨ ਕਰ ਰਹੇ ਗੁਰੂ ਪਿਆਰ ਵਾਲਿਓ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਤੋਂ ਸਤਿਗੁਰੂ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰਕੇ, ਤਖਤਾਂ 'ਤੇ ਸੁਭਾਏਮਾਨ ਹੋ ਕਰਕੇ ਜੋ ਪਾਵਨ ਸ੍ਰੀ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ ਉਸ ਦਾ ਮੂਲ ਪਾਠ ਆਪਾਂ ਸਰਵਣ ਕੀਤਾ ਹੈ। ਅੱਜ ਦਾ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਸਤਿਗੁਰੂ ਜੀਆਂ ਦੇ ਪਾਵਨ ਸਰੂਪ 654 ਅੰਗ 'ਤੇ ਸੁਸ਼ੋਭਿਤ ਹੈ। ਨੌਵਾਂ ਰਾਗ ਸੋਰਠ ਰਾਗ ਜੋ ਸ਼ੁੱਧ ਰਾਗ ਹੈ ਉਸ ਅੰਦਰ ਇਹ ਪਾਵਨ ਸ਼ਬਦ ਭਗਤ ਬਾਣੀ ਅੰਦਰ ਬਾਬਾ ਕਬੀਰ ਸਾਹਿਬ ਜੀਆਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੈ। ਇਹ ਪਾਵਨ ਪਵਿੱਤਰ ਦੂਸਰਾ ਸ਼ਬਦ ਹੈ। ਇਹ ਪਾਵਨ ਪਵਿੱਤਰ ਰਾਗ 659 ਅੰਗ ਤੱਕ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਸਰੂਪ ਤੱਕ ਇਹ ਪਾਵਨ ਰਾਗ ਸੁਸ਼ੋਭਿਤ ਹੈ। ਆਓ ਸਾਹਿਬ ਮੇਰ ਅਮਤ ਕਰਨ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰੀਏ, ਸਤਿਗੁਰੂ ਜੀ ਆਪ ਮਿਹਰਾਮਤ ਬਖਸ਼ਿਸ਼ ਕਰਕੇ ਕਿਰਪਾ ਕਰਕੇ ਵਿਚਾਰ ਦੀ ਸੇਵਾ ਲੈਣ, ਪਾਵਨ ਸ਼੍ਰੀ ਮੁੱਖ ਵਾਕ ਦੀ ਵਿਚਾਰ ਨਾਲ ਜੁੜ ਸਕੀਏ, ਅਸੀਸ ਬਖਸ਼ੋ, ਕਰੋ ਕਿਰਪਾਲਤਾ ਭਾਵਨਾ ਪਿਆਰ ਸਹਿਤ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜਬ ਜਰੀਆ ਤਬ ਹੋਏ ਭਸਮ ਤਨ, ਰਹਿ ਕਿਰਮ ਦਲ ਖਾਈ।
ਸੰਸਾਰ ਤੇ ਜਿੰਨੀ ਦੇਰ ਮਨੁੱਖ ਜਿਉਂਦਾ ਤਿੰਨ ਗੱਲਾਂ ਦਾ ਹੰਕਾਰ ਕਰਦਾ ਹੈ। ਪਹਿਲਾਂ ਇਹਨੂੰ ਮਾਣ ਹੁੰਦਾ ਵੀ ਮੇਰਾ ਸਰੀਰ ਬਹੁਤ ਬਲਵਾਨ ਹੈ, ਮੈਨੂੰ ਥੋੜ੍ਹੀ ਕੋਈ ਦੁੱਖ ਹੈ, ਨਾ ਮੈਨੂੰ ਕੋਈ ਰੋਗ ਹੈ, ਮੇਰਾ ਸਰੀਰ ਨਰੋਆ ਹੈ, ਤੰਦਰੁਸਤ ਹੈ, ਬਲਵਾਨ ਹੈ। ਜੇ ਕਦੇ ਸਰੀਰ ਬਿਮਾਰ ਹੋ ਜਾਏ ਤਾਂ ਮਨੁੱਖ ਨੂੰ ਮਾਣ ਹੈ ਵੀ ਧਨ ਬਿਮਾਰ ਹੋ ਗਿਆ ਤਾਂ ਧਨ ਖਰਚ ਕੇ ਠੀਕ ਕਰਾ ਲਵਾਂਗੇ। ਦੂਜਾ ਮਾਣ ਧਨ ਦਾ ਹੈ, ਧਨ ਵੀ ਮਨੁੱਖ ਦੇ ਕੋਲ ਹੋਵੇ, ਧਨ ਵੀ ਬਿਮਾਰ ਹੋ ਜਾਏ। ਅਤੇ ਤੀਜਾ ਮਾਣ ਹੁੰਦਾ ਵੀ ਪਰਿਵਾਰ ਹੈਗਾ, ਆਪੇ ਕਿਤੇ ਲਿਜਾਏਗਾ ਨਾ, ਜਿਨ੍ਹਾਂ ਨੂੰ ਪਾਲਦਾ ਰਿਹਾ ਠੀਕ ਕਰਾ ਲੈਣਗੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਸਰੀਰ ਦਾ ਮਾਣ ਨਾ ਕਰ, ਤਿੰਨੇ ਮਾਣ ਤੋਂ ਰੋਕਿਆ, ਤਨ ਦਾ ਨਾ ਕਰ, ਧਨ ਦਾ ਨਾ ਕਰ, ਪਰਿਵਾਰ ਦਾ ਨਾ ਕਰ, ਅਤੇ ਵਿਸ਼ਾ ਵਸਤੂ ਹੈ ਅੱਜ ਦਾ ਸਰੀਰ ਦਾ ਮਾਣ ਨਾ ਕਰ। ਅਗਲੀ ਗੱਲ, ਤਿੰਨ ਤਰੀਕਿਆਂ ਨਾਲ ਮਨੁੱਖ ਸੰਸਾਰ ਵਿੱਚ ਜੀਵਨ ਜਿਉਂਦਾ ਹੈ, ਕੋਈ ਗਰੀਬ ਹੈ, ਕੋਈ ਅਮੀਰ ਹੈ, ਕੋਈ ਫਕੀਰ ਹੈ। ਪਰ ਇੱਕ ਗੱਲ ਚੇਤੇ ਰੱਖਿਓ, ਧਨ ਕਰਕੇ ਕੋਈ ਗਰੀਬ ਅਮੀਰ ਹੋ ਸਕਦਾ ਹੈ, ਅਤੇ ਸੁਰਤ ਕਰਕੇ ਕੋਈ ਰੱਬ ਦਾ ਪਿਆਰਾ ਫਕੀਰ ਹੋ ਸਕਦਾ ਹੈ, ਸਾਧੂ ਸੰਤ ਮਹਾਂਪੁਰਸ਼ ਹੋ ਸਕਦਾ ਹੈ। ਪਰ ਸਾਹਿਬ ਬਾਬਾ ਕਬੀਰ ਸਾਹਿਬ ਜੀ ਦੇ ਪਾਵਨ ਸ਼ਬਦ ਮੁਤਾਬਕ ਕਹਿਣ ਲੱਗੇ, ਜਿਹਦੇ ਮੌਤ ਆਈ ਉਹਦੇ ਲਈ ਕੋਈ ਗਰੀਬ ਨਹੀਂ, ਕੋਈ ਅਮੀਰ ਨਹੀਂ, ਕੋਈ ਫਕੀਰ ਨਹੀਂ। ਪਾਵਨ ਸ਼ਬਦ ਹੈ, ਰਾਣਾ ਰਾਓ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ। ਰੰਗ ਦਾ ਅਰਥ ਹੋਇਆ ਰੰਗ ਗਰੀਬ, ਤੁੰਗ ਦਾ ਅਰਥ ਹੋਇਆ ਅਮੀਰ ਅਤੇ ਫਕੀਰ। ਜਦੋਂ ਵਾਰੀ ਆਈ ਵਾਰੀ ਆਪੋ ਆਪਣੀ, ਕੋਈ ਨਾ ਬੰਦਾ ਤੀਰ। ਇਸ ਲਈ ਅੱਜ ਦੇ ਪਾਵਨ ਸ਼ਬਦ ਅੰਦਰ ਸਮਝਾਇਆ, ਕਹਿੰਦੇ ਤਨ ਦਾ ਕਾਹਦਾ ਮਾਣ ਕਰਦਾ ਹੈ। ਜਿਸ ਦਿਨ ਸਰੀਰ ਛੱਡਿਆ, ਨਾ ਬੜੇ ਧਿਆਨ ਦੇ ਕੇ ਬੇਨਤੀ ਨੂੰ ਸੁਣਨਾ ਜੀ, ਜਿਹਦੇ ਸਰੀਰ ਛੱਡਿਆ ਜੋਤ ਨੇ, ਛੱਡਣਾ ਕਦੋਂ ਹੈ ਬਿਲਕੁਲ ਸੰਖੇਪ ਸਮਝਿਓ। ਸਰੀਰ ਅਤੇ ਜੀਵ ਆਤਮਾ ਦੇ ਵਿਚਾਲੇ ਜੇ ਕੋਈ ਲੜੀ ਹੈ ਨਾ, ਜੇ ਕੋਈ ਟਾਂਕਾ ਹੈ ਨਾ, ਜੇ ਕੋਈ ਗੰਢ ਹੈ, ਉਹ ਸਵਾਸਾਂ ਦੀ ਹੈ। ਅਤੇ ਕੀ ਸਵਾਸ ਬੰਦੇ ਨੇ ਮੁੱਲ ਲਏ ਨੇ, ਉਹਦੀ ਦਾਤ ਹੈ। ਅਤੇ ਸਤਿਗੁਰੂ ਕਹਿਣ ਲੱਗੇ, ਜਿੱਦੇ ਸਵਾਸ ਖਤਮ ਹੋ ਗਏ, ਫਿਰ ਸਰੀਰ ਅਤੇ ਜੀਵ ਆਤਮਾ ਨੂੰ ਕੋਈ ਇਕੱਠਿਆਂ ਨਹੀਂ ਰੱਖ ਸਕਦਾ। ਇਹ ਉਹ ਮਾਲਕ ਦੇ ਦਿੱਤੇ ਹੋਏ ਸਵਾਸ ਨੇ, ਅੰਗਣ ਘਾਲੇ ਸਭ ਦਿਵਸ ਸਾਸ, ਨਾ ਹੈ ਵੱਢਣ ਘਟਣ ਤਿਲ ਸਾਰ, ਜੀਵਨ ਲੋਰ ਹੈ ਭਰਮ ਮੋਹ ਨਾਨਕ ਤੇ ਉਗਵਾਰ। ਸਭਨਾ ਮਰਨਾ ਆਇਆ ਵੇ ਛੋੜਾ ਸਭ ਨਾਹ, ਇਹ ਤਾਂ ਇੱਕ ਦਿਨ ਹੋਣਾ ਹੀ ਹੋਣਾ। ਸ਼ੇਖ ਹਜਾਤੀ ਜੱਗ ਨਾ ਕੋਈ ਥਿਰ ਰਹਿਆ, ਕਿਤੇ ਬਾਬਾ ਫਰੀਦ ਸਾਹਿਬ ਜੀਆਂ ਨੇ ਕਿਹਾ, ਕਹਿਣ ਲੱਗੇ ਭਲਿਆ ਅੱਜ ਤੱਕ ਸੰਸਾਰ ਤੇ ਕੋਈ ਨਹੀਂ ਰਿਹਾ ਤੇ ਨਾ ਕਿਸੇ ਰਹਿਣਾ ਹੈ। ਇਸ ਲਈ ਫਿਰ ਤਨ ਦਾ ਕਾਹਦਾ ਮਾਣ ਕਰਦਾ, ਆ ਸਰੀਰ ਦਾ ਮਾਣ ਕਰਦਾ ਜਿਹਦਾ ਜ਼ਿਕਰ ਬਾਬਾ ਕਬੀਰ ਸਾਹਿਬ ਜੀ ਬਖਸ਼ਿਸ਼ ਕਰਕੇ ਕਰਦੇ ਨੇ, ਕਿਉਂਕਿ ਰਹਾਉ ਦੀਆਂ ਪੰਗਤੀਆਂ ਨੇ ਉਹਨੂੰ ਉਹਨੂੰ ਧਿਆਨ ਵਿੱਚ ਰੱਖ ਕੇ ਆਪਾਂ ਸਮਝ ਰਹੇ। ਜੋ ਸਾਹਿਬ ਨੇ ਕਿਹਾ ਕਾਹੇ ਭਈਆ ਫਿਰ ਤੋਂ ਫੁੱਲਿਆ ਫੁੱਲਿਆ, ਕਹਿੰਦੇ ਆ ਸਰੀਰ ਵੇਖ ਵੇਖ ਕੇ ਫੁੱਲਿਆ ਫਿਰਦਨ। ਇੱਕ ਬੇਨਤੀ ਹੋਰ ਹੈ, ਸਰੀਰ ਦੀ ਫਿਟਨੈਸ, ਤਨ ਨੂੰ ਫਿੱਟ ਰੱਖਣਾ ਚੰਗੀ ਗੱਲ ਹੈ, ਪਰ ਇੱਕ ਗੱਲ ਚੇਤੇ ਰੱਖਿਓ, ਬੜੇ ਧਿਆਨ ਨਾਲ ਸੁਣਿਓ, ਜੇ ਮਨ ਨਹੀਂ ਫਿੱਟ ਫਿਰ ਸਰੀਰ ਦੀ ਫਿਟਨੈਸ ਕੁਝ ਨਹੀਂ ਕਰਦੀ। ਧਨ ਕਰਕੇ ਤਾਂ ਦੁਨੀ ਚੰਦ ਕੋਲ ਬੜਾ ਬਲ ਸੀ, ਲੜਿਆ ਹਾਥੀ ਨਾਲ, ਹਾਥੀ ਨਾਲ ਉਹ ਲੜਿਆ ਜਿਹਦਾ ਇਤਿਹਾਸ ਕਹਿੰਦਾ 40 ਕਿਲੋ ਭਾਰ ਹੈ ਅਤੇ 5 ਫੁੱਟ ਕੱਦ ਹੈ, ਅਤੇ ਹਾਥੀ ਦੇ ਮੱਥੇ ਵਿੱਚ ਗੁਰੂ ਦੀ ਰਹਿਮਤ ਸਦਕਾ ਮਾਰੀ ਹੋਈ ਬਰਸ਼ੀ ਇਤਿਹਾਸ ਦੇ ਅੰਗਾਂ 'ਤੇ ਅੱਜ ਤੱਕ ਦਰਜ ਹੈ। 40 ਕਿਲੋ ਦਾ ਸਰੀਰ ਅਤੇ 5 ਫੁੱਟ ਦਾ ਕੱਦ ਹੋਵੇ ਅਤੇ ਏਡਾ ਵੱਡਾ ਹਾਥੀ ਚੀਕਾ ਮਾਰੇ, ਉਹ ਕਿਹਦਾ ਬਲ ਹੈ? ਉਹ ਆਤਮਕ ਬਲ ਦੀ, ਗੁਰੂ ਦੀ ਬਖਸ਼ਿਸ਼ ਹੈ। ਇਸ ਲਈ ਜੇ ਸਰੀਰ ਦਾ ਮਾਣ ਕਰਦੇ ਹਾਂ, ਅਤੇ ਬਾਬਾ ਕਬੀਰ ਸਾਹਿਬ ਦੇ ਬਚਨ ਨੇ, ਜਬ ਜਰੀਐ ਤਬ ਹੋਏ ਭਸਮ ਤਨ, ਰਹਿ ਕਿਰਮ ਦਲ ਖਾਈ। ਬੜੇ ਧਿਆਨ ਨਾਲ ਸੁਣਿਓ, ਜਿਸ ਦਿਨ ਸਰੀਰ ਚੋਂ ਰੱਬ ਦੀ ਜੋਤ ਚਲੀ ਗਈ, ਬਾਬਾ ਕਬੀਰ ਸਾਹਿਬ ਦੇ ਸ਼ਬਦਾਂ ਚੋਂ ਪ੍ਰਮਾਣ ਲੈ ਲਓ, ਜਬ ਲਗ ਤੇਲ ਦੀਵੈ ਮੁੱਖ ਬਾਤੀ ਤਬ ਸੂਝੈ ਸਭ ਕੋਈ, ਤੇਲ ਜਲੈ ਬਾਤੀ ਠਹਿਰਾਨੀ, ਸੂਨਾ ਮੰਦਰ ਹੋਈ ਜਬ ਜਰੀਐ ਤਬ ਹੋਏ ਭਸਮ ਧਨ। ਫਿਰ ਕੀ ਹੋਏਗਾ, ਤੇਲ ਜਲੈ ਬਾਤੀ ਠਹਿਰਾਨੀ, ਤੇਲ ਦਾ ਅਰਥ ਇੱਥੇ ਸਵਾਸ ਬਾਰੀ ਤਸ਼ਬੀਹ ਕੀਤੀ ਹੈ ਨਾ, ਸਰੀਰ ਹੈ ਜਿਵੇਂ ਤੇਲ ਹੈ ਦੀਵਾ ਤੇ ਬੱਤੀ ਹੈ, ਇਵੇਂ ਸਰੀਰ ਹੈ ਸਵਾਸ ਤੇ ਆਤਮਾ ਹੈ, ਸਰੀਰ ਦੀਵਾ। ਧਿਆਨ ਨਾਲ ਸੁਣਿਓ, ਸਵਾਸ ਹੈ ਜਿਹੜੀ ਇਹ ਤੇਲ ਹੈ, ਆਤਮਾ ਜਿਹੜੀ ਉਹ ਬੱਤੀ ਹੈ। ਤੇਲ ਜਲ ਗਿਆ, ਸਵਾਸ ਖਤਮ ਹੋ ਗਿਆ, ਬਾਤੀ ਠਹਿਰਾਨੀ, ਜੋਤ ਨੇ ਸਰੀਰ ਛੱਡ ਦਿੱਤਾ, ਸੂਨਾ ਮੰਦਰ ਹੋਈ ਜਬ ਜਰੀਐ ਤਬ ਹੋਏ ਭਸਮ ਧਨ। ਤੇ ਫਿਰ ਉਹਦੇ ਕੀ ਹੋਏਗਾ, ਜਿਹਦੇ ਸਵਾਸ ਖਤਮ ਹੋ ਗਏ, ਉਹਦੇ ਕੋਈ ਕਹੂਗਾ ਵੀ ਇਹ ਸਾਡਾ, ਉਹਦੇ ਕੀ ਕਹਿਣਗੇ। ਬਾਬਾ ਕਬੀਰ ਸਾਹਿਬ ਕਹਿੰਦੇ, ਰੇ ਬੌਰੇ ਤੋਹੇ ਘਰੀ ਨਾ ਰੱਖੈ ਕੋਈ। ਫਿਰ ਕਰਨਾ ਕੀ ਹੈ, ਤੂੰ ਰਾਮ ਨਾਮ ਜਪ ਸੋਈ, ਜਿਹੜਾ ਤੂੰ ਜਪਦਾ ਹੈ ਸਤਨਾਮ ਸ਼੍ਰੀ ਵਾਹਿਗੁਰੂ, ਇਹ ਤੇਰਾ ਹੈ। ਤੇ ਨਹੀਂ ਤਾਂ ਜਿਸ ਦਿਨ ਸਰੀਰ ਛੱਡਿਆ, ਜਬ ਜਰੀਐ ਤਬ ਹੋਏ ਭਸਮ ਤਨ, ਜਦੋਂ ਇਹਨੂੰ ਵੈਸੇ ਜਰ ਦਾ ਅਰਥ ਹੁੰਦਾ ਬੁਢੇਪਾ, ਜਰ ਦਾ ਅਰਥ ਹੁੰਦਾ ਕਿਸੇ ਚੀਜ਼ ਨੂੰ ਖਾਣ ਵਾਲੀ, ਖੋਰਨ ਵਾਲੀ, ਖਤਮ ਕਰਨ ਵਾਲੀ ਚੀਜ਼। ਆਪਾਂ ਪੰਜਾਬੀ ਦਾ ਸ਼ਬਦ ਵੀ ਜੰਗਾਲ ਲਈ ਜਰ ਵੀ ਵਰਤਦੇ ਹਨ, ਅਤੇ ਜ਼ਰ ਬੁਢੇਪੇ ਨੂੰ ਵੀ ਕਿਹਾ। ਇੱਥੇ ਜਰੀਏ ਦਾ ਅਰਥ ਹੈ ਜਲਣਾ, ਸੜਨਾ, ਬਲਣਾ। ਜਦੋਂ ਇਸ ਸਰੀਰ ਨੂੰ ਅੰਗੀਠੇ 'ਤੇ ਰੱਖਿਆ, ਜਬ ਜਰੀਏ ਤਬ ਹੋਏ ਭਸਮ ਤਨ, ਭਸਮ ਖਾਕ ਸਵਾਹ, ਇਹਨੇ ਖਵਾਸੀ ਸਵਾਹ ਹੋ ਜਾਣਾ, ਜਿਹਦਾ ਜਿੰਨਾ ਮਾਣ ਕਰਦਾ ਇਹ ਕੀ ਹੈ, ਦੋ ਮੁੱਠਾਂ ਸਵਾਹ ਦੀਆਂ ਨੇ, ਹੋਰ ਕੀ ਹੈ। ਜਬ ਜਰੀਏ ਤਬ ਹੋਏ ਭਸਮ ਤਨ, ਅਤੇ ਅਸੀਂ ਪੁੱਛਿਆ ਜੀ ਜੇ ਅੰਗੀਠੇ 'ਤੇ ਰੱਖੀਏ ਨਾ ਫਿਰ ਕੀ ਹੋਏਗਾ, ਅਤੇ ਬਾਬਾ ਕਬੀਰ ਸਾਹਿਬ ਕਹਿੰਦੇ ਫਿਰ ਕਬਰ 'ਚ ਰੱਖ ਲਏਗਾ, ਹੋਰ ਕੀ ਕਰੇਗਾ। ਅਤੇ ਕਬਰ ਵਿੱਚ ਰੱਖੇ ਨੂੰ ਰਹਿ, ਨਹੀਂ ਵੀ ਅੰਗੀਠੇ 'ਤੇ ਰੱਖੇਗਾ ਰਹਿ, ਜੇ ਅੰਗੀਠੇ ਤੋਂ ਰੱਖਣ ਤੋਂ ਰਹਿ ਗਿਆ, ਕਰਮ ਦਲ ਖਾਈ ਅਤੇ ਕੀੜੇ ਖਾ ਜਾਣਗੇ। ਵਿਦਵਾਨਾਂ ਨੇ ਅਰਥ ਇਹ ਵੀ ਕੀਤੇ ਨੇ, ਜੇ ਖੋਪੜੀ ਵਗੈਰਾ ਜਾਂ ਇੱਦਾਂ ਦੇ ਜਿਹੜੇ ਹਾਰਡ ਜਿਹੜੀਆਂ ਹੱਡੀਆਂ ਨੇ ਉਹ ਰਹਿ ਵੀ ਜਾਣ, ਉਹਨੂੰ ਕੀੜੇ ਖਾ ਜਾਣਗੇ, ਇਹਦਾ ਕਾਹਦਾ ਮਾਣ ਹੈ। ਜਬ ਜਰੀਏ ਤਬ ਹੋਏ ਭਸਮ ਤਨ, ਰਹਿ ਕਿਰਮ ਦਲ ਖਾਈ, ਇਹ ਸਰੀਰ ਦੀ ਹਾਲਤ ਹੋਣੀ ਹੈ ਜਿਹਦਾ ਅੱਜ ਇੰਨਾ ਮਾਣ ਕਰਦਾ। ਅਤੇ ਬਾਬਾ ਕਬੀਰ ਸਾਹਿਬ ਇਸ ਸਰੀਰ ਦੀ ਸਥਿਤੀ ਅਗਲੇਰੀ ਪੰਕਤੀ ਅੰਦਰ ਹੋਰ ਖੋਲ੍ਹ ਕੇ ਬਖਸ਼ਿਸ਼ ਕਰਕੇ ਸਮਝਾਉਣਾ, ਕਰਦੇ ਹਨ ਜੀ
ਕਾਚੀ ਗਾਗਰ ਨੀਰ ਪਰਤ ਹੈ, ਇਹ ਤਨ ਕੀ ਇਹ ਬੜਾਈ।
ਕਹਿਣ ਲੱਗੇ ਜਿਹੜਾ ਸਰੀਰ ਹੈ ਨਾ, ਬਸ ਇਹਦੀ ਇੰਨੀ ਵਡਿਆਈ ਹੈ ਜਿਵੇਂ ਕੱਚੀ ਗਾਗਰ ਵਿੱਚ ਨੀਰ ਪਾ ਦਈਏ। ਅਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਰਪਾ ਕੀਤੀ ਸਾਡੇ 'ਤੇ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮਹਿ ਪ੍ਰਾਨੀ, ਸ਼ੈਨ ਸ਼ੈਨ ਆਉਦ ਬਿਹਾਤ ਹੈ, ਫੂਟੇ ਘੱਟ ਜਿਉਂ ਪਾਨੀ। ਜਿਵੇਂ ਘੜੇ ਨੂੰ, ਬਰਤਨ ਨੂੰ ਛੇਕ ਹੋ ਜਾਏ ਅਤੇ ਤੁਪਕਾ 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 ਕਰਕੇ ਪਾਣੀ ਨਿਕਲਦਾ, ਇੱਕ ਦਿਨ ਖਾਲੀ ਹੋ ਜਾਂਦਾ। ਅਤੇ ਪਿਆਰ ਨਾਲ ਸਮਝਿਓ ਜੀ, ਆਹ ਸਰੀਰ ਤਾਂ ਜਿੱਦੇ ਮਾਤਾ ਕੇ ਉੱਧਰ ਅੰਦਰ ਇੱਕ ਮਾਸ ਦੇ ਲੋਥੜੇ ਤੋਂ ਮਟਰ ਦੇ ਦਾਣੇ ਜਿੱਡਾ ਸਰੀਰ ਲੋਥੜਾ ਬਣਨਾ ਸ਼ੁਰੂ ਹੋਇਆ ਨਾ, ਉਹਨੇ ਜੋਤ ਰੱਖੀ, ਇਹ ਸਰੀਰ ਆ ਮੇਰੇ ਯਾਰ ਤੋਂ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਉਦੇ ਤੋਂ ਹੀ ਇਹਦੇ ਵਿੱਚ ਸਵਾਸਾਂ ਦੀ ਗਿਣਤੀ ਚੱਲੀ ਅਤੇ ਨਾਲ ਦੀ ਨਾਲ ਘਟਣੀ ਸ਼ੁਰੂ ਹੋ ਗਈ। ਜਿਹੜੀ ਚੀਜ਼ ਘਟਦੀ ਹੈ ਉਹ ਮਿਟਦੀ ਹੈ, ਜਿਹੜੀ ਚੀਜ਼ ਚੱਲਦੀ ਉਹ ਘਟਦੀ, ਜਿਹੜੀ ਘਟਦੀ ਉਹ ਮਿਟਦੀ ਹੈ। ਇਸ ਲਈ ਜਿਹੜਾ ਇਹ ਸਰੀਰ ਇਹ ਕੀ ਹੈ, ਬਾਬਾ ਕਬੀਰ ਸਾਹਿਬ ਕਹਿੰਦੇ ਕੱਚੀ ਗਾਗਰ ਹੈ। ਫਿਰ ਸੁਣਿਓ, ਗੁਰੂ ਗ੍ਰੰਥ ਸਾਹਿਬ ਨੇ ਬਾਣੀ ਅੰਦਰ ਇਹ ਸਰੀਰ ਨੂੰ ਭਾਂਡਾ ਕਿਹਾ, ਇੱਥੇ ਵੀ ਹੁਣ ਭਾਂਡੇ ਦਾ, ਬਰਤਨ ਦਾ ਭਾਵ ਹੀ ਹੈ ਨਾ, ਕਾਚੀ ਗਾਗਰ ਨੀਰ ਪਰਤ ਹੈ। ਕਹਿੰਦੇ ਜਿਹੜਾ ਸਰੀਰ ਇਹ ਭਾਂਡਾ, ਨਾ ਸੋਨੇ ਦਾ, ਨਾ ਪਿੱਤਲ ਦਾ, ਨਾ ਲੋਹੇ ਦਾ, ਨਾ ਕਾਂਸੀ ਦਾ, ਨਾ ਤਾਂਬੇ ਦਾ, ਸੋਨੇ ਦਾ, ਲੋਹੇ ਦਾ, ਪਿੱਤਲ ਦਾ ਭਾਂਡਾ ਕਦੇ ਸੁੱਟਿਆ ਹੋਇਆ ਨਹੀਂ ਮਿਲਦਾ। ਪਰ ਮਿੱਟੀ ਦੇ ਜਿਹੜੇ ਘੜੇ ਹੁੰਦੇ ਸੀ ਅੱਗੇ, ਅਤੇ ਟੁੱਟ ਜਾਂਦੇ ਸੀ, ਅਤੇ ਟੁੱਟੇ ਹੋਏ ਘੜੇ ਨੂੰ, ਉਹਦੇ ਜਿਹੜੇ ਪਾਰਟ ਉਹਦੇ ਟੋਟੇ ਬਣ ਜਾਂਦੇ ਸੀ, ਉਹਨੂੰ ਆਪਾਂ ਠੀਕਰਾ ਕਹਿੰਦੇ, ਵੀ ਉਹ ਠੀਕਰੇ ਹੋ ਗਿਆ। ਅਤੇ ਠੀਕਰੇ ਹੋਏ ਘੜੇ ਨੂੰ ਦੂਰ ਲਿਜਾ ਕੇ ਸੁੱਟ ਦਿੱਤਾ ਜਾਂਦਾ ਹੈ। ਕਹਿੰਦੇ ਜਿਹਦਾ ਮਾਣ ਕਰਦਾ ਨਾ, ਇਹ ਵੀ ਮਿੱਟੀ ਦਾ ਹੀ ਭਾਂਡਾ ਹੈ, ਜਿਹਦੇ ਇਹਦੇ 'ਚੋਂ ਸਵਾਸ ਨਿਕਲ ਗਿਆ, ਇਹਦੇ ਵੀ ਠੀਕਰੇ ਹੋ ਜਾਣੇ ਹੈ, ਜਿਹੜੇ ਅੱਜ ਗਲ ਲੱਗ ਲੱਗ ਕੇ ਮਿਲਦੇ ਹੈ ਨਾ, ਇਹਨਾਂ ਨੇ ਕੰਧਿਆਂ 'ਤੇ ਚੁੱਕ ਕੇ ਅੰਗੀਠੇ 'ਤੇ ਰੱਖਿਆ, ਉਹਨਾਂ ਫਿਰ ਪਿਆਰ ਕਾਹਦਾ ਹੋਇਆ, ਕਾਹਦਾ ਮਾਣ ਕਰਦਾ। ਸਾਹਿਬ ਦੀ ਬਾਣੀ ਦੇ ਬਚਨ ਪੜ੍ਹਨੇ ਆ, ਜਾਂ ਭੱਜੈ ਤਾਂ ਠੀਕਰ ਹੋਵੇ, ਘਾੜਤ ਘੜੀ ਨਾ ਜਾਏ। ਲੋਹੇ ਦਾ ਭਾਂਡਾ ਟੁੱਟ ਜਾਏ ਦੁਬਾਰਾ ਬਣ ਜਾਂਦਾ, ਮਿੱਟੀ ਦਾ ਘੜਾ ਟੁੱਟ ਜਾਏ ਠੀਕਰੇ ਹੋ ਜਾਂਦਾ, ਫਿਰ ਬਣਦਾ ਨਹੀਂ। ਤੇ ਨਾਲ ਸਤਿਗੁਰੂ ਨੇ ਕਿਹਾ ਕਹਾ ਬੇਸਾਸਾ ਇਸ ਭਾਂਡੇ ਕਾ ਕਾਚੀ ਗਾਗਰ ਨੀਰ ਪਰਤ ਹੈ ਕਹਾ ਬੇਸਾਸਾ ਇਸ ਭਾਂਡੇ ਕਾ ਇਤਨਕ ਲੱਗ ਹੈ ਠਣਕਾ ਮਾਮੂਲੀ ਜੀ ਚੋਟ ਲੱਗ ਜਾਏ ਮਿੱਟੀ ਦੇ ਭਾਂਡੇ ਨੂੰ ਤੇ ਟੁੱਟ ਜਾਂਦਾ ਨਾ ਤੇ ਤੈਨੂੰ ਵੀ ਮੌਤ ਨੇ ਛੋਟੀ ਜਿਹੀ ਚੋਟ ਲਾਉਣੀ ਹੈ ਜਿਹੜੀ ਹਮੇਸ਼ਾ ਤੇਰੇ ਸਿਰ ਤੇ ਉਹਨੂੰ ਬੁੱਝ ਮਿਰ ਧੱਸੈ ਸਰ ਉੱਪਰ ਹੈ ਪਸ਼ੂਆ ਨਹੀਂ ਬੁੱਝੈ ਜਬ ਲਗ ਜੋਤ ਕਾਇਆ ਮੈਂ ਵਰਤੈ ਆਪਾ ਪਸ਼ੂ ਨਾ ਬੁੱਝੈ ਤੇਰਾ ਸਰੀਰ ਕੀ ਹੈ ਜਿਹਦਾ ਮਾਣ ਕਰਦਾ ਭਲਿਆ ਇਹ ਕਾਚੀ ਗਾਗਰ ਹੈ ਕਾਚੀ ਗਾਗਰ ਨੀਰ ਪਰਤ ਹੈ ਜਿਵੇਂ ਕੱਚੇ ਘੜੇ ਵਿੱਚ ਕੱਚੀ ਗਾਗਰ 'ਚ ਪਾਣੀ ਪਾਇਆ ਹੋਵੇ ਤੇ ਉਹ ਕੱਚੀ ਮਿੱਟੀ ਗਲਦੀ ਗਲਦੀ ਖਤਮ ਹੋ ਜਾਂਦੀ ਹੈ ਗਲ ਜਾਂਦੀ ਹੈ ਇੱਦਾਂ ਹੀ ਬਾਬਾ ਕਬੀਰ ਸਾਹਿਬ ਕਹਿੰਦੇ ਇਸ ਤਨ ਦੀ ਵੀ ਇਹ ਵਡਿਆਈ ਭਾਵੇਂ ਕੱਚੀ ਗਾਗਰ ਕੱਚੇ ਭਾਂਡੇ ਵਰਗਾ ਹੀ ਤੇਰਾ ਸਰੀਰ ਹੈ ਜੀ
ਕਾਹੇ ਭਈਆ ਫਿਰ ਤਾਂ ਫੁੱਲਿਆ ਫੁੱਲਿਆ
ਬਾਬਾ ਕਬੀਰ ਸਾਹਿਬ ਕਹਿੰਦੇ ਕਾਹਦੇ ਵਾਸਤੇ ਫੁੱਲਿਆ ਫੁੱਲਿਆ ਫਿਰਦਾ ਜੇ ਤਾਂ ਕਰਦਾ ਤਨ ਦਾ ਮਾਣ ਤੇ ਇਹ ਵੀ ਸਮਝਾਤਾ ਜੇ ਤੇਰੇ ਕੋਲੇ ਤਨ ਨਾਲ ਕਮਾਈ ਚਾਰ ਟਕੇ ਆ ਗਏ ਮਨ ਦਸ ਨਾਜ ਸਮਝਿਓ ਟਕਾ ਚਾਰ ਗੰਠੀ ਐਡੋ ਟੇਡੋ ਜਾਤ ਕਹਿੰਦੇ ਦਸ ਵੀਹ ਮਨ ਅਨਾਜ ਇਕੱਠਾ ਕਰ ਲਿਆ ਚਾਰ ਟਕੇ ਪੱਜ ਪੱਲੇ ਬੰਨ ਲੈ ਜੁੜ ਗਏ ਰੱਬ ਨੇ ਰਹਿਮਤ ਕੀਤੀ ਤੇ ਕਹਿੰਦੇ ਟੇਢਾ ਚੱਲਣ ਲੱਗ ਪਿਆ ਐਡੋ ਟੇਢੋ ਜਾਤ ਹੁਣ ਰੱਬ ਵੀ ਨਹੀਂ ਚੰਗਾ ਲੱਗਦਾ ਚਾਰ ਟਕੇ ਜੁੜ ਕੇ ਕਹਿੰਦਾ ਕਿਹੜਾ ਰੱਬ ਕੋਈ ਰੱਬ ਹੁੰਦਾ ਹੀ ਨਹੀਂ ਕਹਿੰਦਾ ਕਿਹੜਾ ਗੁਰੂ ਗੁਰੂ ਕੋਈ ਹੁੰਦਾ ਹੀ ਨਹੀਂ ਬਸ ਬੰਦੇ ਦਾ ਗਿਆਨ ਹੀ ਸਭ ਕੁਝ ਹੈ ਬੰਦੇ ਦਾ ਗਿਆਨ ਕੱਖ ਵੀ ਨਹੀਂ ਸਮਾਂ ਨਹੀਂ ਆਪਣੇ ਕੋਲ ਕੀ ਬੰਦੇ ਦਾ ਗਿਆਨ ਕਾਹੇ ਭਈਆ ਫਿਰ ਤੋਂ ਫੁੱਲਿਆ ਫੁੱਲਿਆ ਇੱਕ ਨੁਕਤਾ ਇੱਥੇ ਹੋਰ ਕਹਿੰਦੇ ਆ ਤਨ ਤੇ ਬੇਨਤੀ ਹੈ ਤਨ ਦੇ ਨਾਲ ਨਾਲ ਅੱਜ ਇੱਕ ਚੱਲ ਰਿਹਾ ਜਿਹਨੇ ਤੁਹਾਨੂੰ ਕਿਸੇ ਨੂੰ ਪਤਾ ਹੋਵੇ ਨਹੀਂ ਆਉਣ ਵਾਲੇ ਸਮੇਂ ਸਾਹਮਣੇ ਆਏਗਾ ਇੱਕ ਸੱਜਣ ਦੇ ਬੋਲ ਸੀ ਕਹਿੰਦਾ ਜੀ ਚੀਨ ਨੇ ਨਾ ਮੇਡ ਮੈਨ ਸੂਨ ਬਣਾ ਲਿਆ ਸਮਝਦੇ ਹੋ ਚੰਦਰਮਾ ਬਣਾ ਲਿਆ ਤੇ ਸ਼ਹਿਰ ਤੇ ਰੋਸ਼ਨੀ ਕਰ ਲਈ ਪ੍ਰੋਜੈਕਟ ਵੈਸੇ ਉਹਨਾਂ ਦਾ ਚੱਲਦਾ ਕਾਹੇ ਭਈਆ ਫਿਰ ਤੋਂ ਫੁੱਲਿਆ ਫੁੱਲਿਆ ਮੇਡ ਮੈਨ ਚੰਦਰਮਾ ਤੇ ਬਣਾ ਲਿਆ ਤੇ ਉਹ ਚੰਦਰਮਾ ਨੂੰ ਰੋਸ਼ਨੀ ਬਾਪੂ ਵਾਲੇ ਬਿਜਲੀ ਘਰ ਤੋਂ ਦੇਣੀ ਉਹ ਤੇ ਰੱਬ ਦੇ ਸੂਰਜ ਤੋਂ ਹੀ ਆਉਣੀ ਉਹਦੀ ਰਿਫਲੈਕਸ਼ਨ ਤੇ ਰੱਬ ਦੇ ਸੂਰਜ ਤੋਂ ਆਉਣੀ ਜਾਂਦੇ ਸੂਰਜ ਵੀ ਆਪਣਾ ਬਣਾ ਇਸ ਲਈ ਕਾਹਦਾ ਮਾਣ ਠੀਕ ਹੈ ਕੁਦਰਤੀ ਸਾਧਨਾਂ ਦੀ ਵਰਤੋਂ ਕਰ ਲਈ ਰੱਬ ਜੀ ਨੇ ਸੂਰਜ ਬਣਾਇਆ ਉਹਨੇ ਤੇ ਬ੍ਰਹਿਸਪਤੀ ਜਿਹੜਾ ਗ੍ਰਹਿ ਉਹਦੇ 69 ਚੰਦਰਮਾ ਬਣਾਏ ਤੂੰ ਉਹਦੀ ਰੀਸ ਕੀ ਕਰੇਗਾ ਪੜ੍ਹਿਓ ਕਦੇ ਅਸਟ੍ਰੋਨਮੀ ਨੂੰ ਇਸ ਲਈ ਮਾਣ ਨਾ ਕਰ ਜੇ ਉਹਨੇ ਬਣਾ ਲਿਆ ਚੰਗੀ ਗੱਲ ਹੈ ਪਰ ਉਹਨੂੰ ਭੁੱਲ ਕੇ ਕਰਕੇ ਤੂੰ ਰੱਬ ਹੀ ਵਸਾਰ ਰਿਹਾ ਉਹਦਾ ਨਾਮ ਹੀ ਵਸਾਰ ਰਿਹਾ ਬੰਦੇ ਦੀਆਂ ਚਾਰ ਖੋਜਾਂ ਨੇ ਤੈਨੂੰ ਭੁਲਾ ਹੀ ਦਿੱਤਾ ਸਤਨਾਮ ਸ਼੍ਰੀ ਵਾਹਿਗੁਰੂ ਚੰਗੀ ਗੱਲ ਨਹੀਂ ਇਸ ਲਈ ਕਾਹੇ ਭਈਆ ਫਿਰ ਤੋਂ ਫੁੱਲਿਆ ਫੁੱਲਿਆ ਕਾਹਦਾ ਮਾਣ ਕਰਦਾ ਇਹ ਮਾਣ ਕਿਉਂ ਨਹੀਂ ਕਰਨਾ ਬਾਬਾ ਕਬੀਰ ਸਾਹਿਬ ਸਰਾਹ ਦੀ ਅਗਲੇਰੀ ਪੰਗਤੀ ਅੰਦਰ ਸਮਝਾਉਣਾ ਕਰਦੇ ਹਨ ਜੀ
ਜਬ ਦਸ ਮਾਸ ਉਰਦਮੁਖ ਰਹਿਤਾ ਸੋ ਦਿਨ ਕੈਸੇ ਭੁੱਲਿਆ
ਕਹਿੰਦੇ ਜਦੋਂ ਦਸ ਮਾਸ ਦਸ ਮਹੀਨੇ ਜਬ ਦਸ ਮਾਸ ਜਦੋਂ ਦਸ ਮਹੀਨੇ ਉਰਦਮੁਖ ਰਹਿਤਾ ਉਰਦ ਕਹਿੰਦੇ ਪੁੱਠੇ ਨੂੰ ਉਲਟੇ ਨੂੰ ਜਦੋਂ ਮਾਤਾ ਕੇ ਉਧਰ ਅੰਦਰ ਦਸ ਮਹੀਨੇ ਨੌ ਦਸ ਮਹੀਨੇ ਪੁੱਠਾ ਲਟਕਦਾ ਰਿਹਾ ਉਦੋਂ ਕਿਹਨੇ ਬਚਾਇਆ ਸੀ ਕਈ ਵਾਰ ਬੇਨਤੀ ਕੀਤੀ ਹੈ ਅੱਜ ਕਿਸੇ ਨੂੰ ਪੁੱਠਾ ਲਟਕਾਓ ਤੇ ਡੇਢ ਮਿੰਟ ਬਾਅਦ ਮੌਤ ਹੋ ਸਕਦੀ ਹੈ ਕਿਉਂਕਿ ਬਲੱਡ ਜਿਹੜਾ ਸਰਕੂਲੇਸ਼ਨ ਹੈ ਦਿਮਾਗ ਨੂੰ ਚੜ੍ਹ ਜਾਏਗਾ ਗੱਲ ਖਤਮ ਜਿੱਦੇ ਉਹਨੇ ਬਚਾਉਣਾ ਸੀ ਉਹਨੇ ਪੁੱਠੇ ਲੜਕਦੇ ਨੂੰ ਬਚਾਇਆ ਅੱਜ ਬਹੁਤ ਮੁਸ਼ਕਲ ਖੇਡ ਹੈ ਮਾਤਾ ਦਾ ਤੇ ਪੁੱਤਰ ਦਾ ਧੀ ਪੁੱਤਰ ਦਾ ਬਲੱਡ ਗਰੁੱਪ ਨਹੀਂ ਰਲਦਾ ਤੇ ਕੀ ਹੁੰਦਾ ਉਸੇ ਮਾਂ ਦਾ ਜਨਮ ਦੇਣ ਵਾਲੀ ਦਾ ਖੂਨ ਬੱਚੇ ਨੂੰ ਨਹੀਂ ਚੜ੍ਹਦਾ ਤੇ ਉਹਦੀ ਖੇਡ ਵੇਖੋ ਉਹਨੇ ਉਸੇ ਦੇ ਉਧਰ ਵਿੱਚ ਪਾਲਿਆ ਇਸ ਲਈ ਜਬ ਦਸ ਮਾਸ ਉਰਦਮੁਖ ਰਹਿਤਾ ਜਦੋਂ ਉੱਥੇ ਇਸ ਤਰੀਕੇ ਨਾਲ ਰਿਹਾ ਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਉਹ ਦਿਨ ਕਾਹਦੇ ਵਾਸਤੇ ਭੁੱਲ ਗਿਆ ਕਿਉਂ ਭੁੱਲ ਰਿਹਾ ਉਹਨੂੰ ਭੁੱਲਣਾ ਉਹਨੂੰ ਯਾਦ ਕਰ ਇਹਨੂੰ ਫਿਰ ਪੰਗਤੀ ਨੂੰ ਜੋੜਿਓ ਕਾਹੇ ਭਈਆ ਫਿਰ ਤੋਂ ਫੁੱਲਿਆ ਫੁੱਲਿਆ ਕਾਹਦੇ ਵਾਸਤੇ ਹੰਕਾਰ ਕਰਦਾ ਕਾਹਦੇ ਵਾਸਤੇ ਮਾਣ ਕਰਦਾ ਦੋ ਕੁ ਪ੍ਰਮਾਣ ਇੱਥੇ ਤੁਹਾਡੇ ਸਾਹਮਣੇ ਰੱਖਦੇ ਹਾਂ ਵੇਖੋ ਅੱਜ ਸਾਹਿਬ ਗੁਰਦੇਵ ਦਸਵੇਂ ਪਾਤਸ਼ਾਹ ਪਟਨੇ ਦੇ ਮਾਹੀ ਆਨੰਦਪੁਰ ਵਾਸੀ ਮਾਤਾ ਗੁਜਰੀ ਕੇ ਲਾਲ ਗੁਰੂ ਤੇਗ ਬਹਾਦਰ ਸਾਹਿਬ ਦੇ ਲਖਤੇ ਜਿਗਰ ਨੀਲੇ ਦੇ ਸ਼ਾਹ ਸਵਾਰ ਅਮਰ ਦੇ ਦਾਤੇ ਪੁੱਤਰਾਂ ਦੇ ਦਾਨੀ ਸ਼ਹੀਦ ਪਿਤਾ ਦੇ ਪੁੱਤਰ ਸ਼ਹੀਦ ਪੁੱਤਰਾਂ ਦੇ ਪਿਤਾ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਜੋਤੀ ਜੋਤ ਸਮਾਵਣੇ ਕਾ ਦਿਵਸ ਹੈ ਔਰ ਯਾਦ ਰੱਖਿਓ ਇੱਥੋਂ ਇੱਕ ਗੱਲ ਅਸੀਂ ਸਿੱਖ ਲਈਏ ਵੀ ਸਰੀਰ ਕਰਕੇ ਤਾਂ ਸਤਿਗੁਰੂ ਨੇ ਰੱਬੀ ਬਾਣੀ 'ਚ ਕਹਿਤਾ ਵੀ ਅੱਜ ਤੱਕ ਕੋਈ ਨਹੀਂ ਰਿਹਾ ਜੋਤ ਕਰਕੇ ਸਤਿਗੁਰੂ ਅੱਜ ਸਾਡੇ ਸੰਗ ਨੇ ਮੈਂ ਬੇਨਤੀ ਕਰਾਂ ਵੇਖੋ ਚੇਤੇ ਰੱਖਿਓ ਜਦੋਂ ਸਾਹਿਬ ਜੋਤੀ ਜੋਤ ਸੰਭਾਵਦੇ ਨੇ, ਦੋਵੇਂ ਬੇਨਤੀਆਂ ਕਰਨੀਆਂ। ਪਹਿਲੀ ਗੱਲ ਤਾਂ ਸਾਨੂੰ ਭਰੋਸਾ ਵੱਧ ਜਾਏ। ਉਹਨਾਂ ਕਿਹਾ ਪਹਿਲਾ ਮੇਰਾ ਰੂਪ ਹੈ ਵਾਹਿਗੁਰੂ ਦੀ ਜੋਤ ਜਿਹੜੀ ਸਾਰੀ ਪਸਰੀ ਹੋਈ, ਅਤੇ ਨਾਲ ਕਿਹਾ ਦੂਸਰ ਰੂਪ ਗ੍ਰੰਥ ਜੀ ਜਾਣ ਜੋਤੀ ਜੋਤ ਸੰਭਾਵਣ ਲੱਗਿਆਂ। ਉਨ ਕੋ ਅੰਗ ਮੇਰੋ ਕਰਮਾਨ, ਧਿਆਨ ਨਾਲ ਸੁਣਿਓ, ਗੁਰੂ ਗੋਬਿੰਦ ਸਿੰਘ ਸਾਹਿਬ ਕਹਿ ਰਹੇ ਵੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਮੇਰੇ ਅੰਗ ਹੈ। ਅਤੇ ਹੁਣ ਕੋਈ ਬੰਦਾ ਇਹ ਗੱਲ ਕਵੇ ਵੀ ਇਹ ਤਾਂ ਬਸ ਇੱਕ ਸਾਧਨ ਹੀ ਹੈ ਜੀ, ਹੱਦ ਹੋ ਗਈ ਭਲਿਓ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿ ਰਹੇ ਆ, ਰਹਿਤਨਾਮਿਆਂ 'ਚ ਲਿਖਿਆ ਹੋਇਆ, ਪੜ੍ਹਾਂਗੇ ਤਾਂ ਪਤਾ ਲੱਗੇਗਾ ਨਾ। ਉਹਨਾਂ ਨੇ ਕਿਹਾ ਉਨ ਕੋ ਅੰਗ ਮੇਰੋ ਕਰਮਾਨ, ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਇਹ ਮੇਰੇ ਅੰਗ ਹੈ। ਅਤੇ ਨਾਲ ਕਿਹਾ ਜੋ ਸਿੱਖ ਗੁਰ ਦਰਸ਼ਨ ਕੀ ਚਾਹੇ, ਜਿਹੜਾ ਸਿੱਖ ਵੀ ਗੁਰੂ ਦੇ ਦਰਸ਼ਨਾਂ ਦੀ ਚਾਹਣਾ ਰੱਖੇਗਾ ਨਾ, ਅਤੇ ਕਿੱਥੇ ਜਾ ਕੇ ਦਰਸ਼ਨ ਕਰੇ। ਅੱਜ ਸਾਡੇ ਵਾਲੇ ਤਾਂ ਕਹਿੰਦੇ ਨਾ, ਵੇਖੋ ਜੀ ਆਏ ਵੇਖ ਕੇ ਕੀ ਮਿਲਦਾ। ਅਤੇ ਉੱਧਰ ਕਿਹਾ ਜਾ ਰਿਹਾ, ਚੇਤੇ ਰੱਖੋ, ਜੋ ਸਿੱਖ ਗੁਰ ਦਰਸ਼ਨ ਕੀ ਚਾਹੇ, ਦਰਸ਼ਨ ਕਰੇ ਗ੍ਰੰਥ ਜੀ ਆਏ। ਇੱਥੇ ਆ ਕੇ ਗੁਰੂ ਗ੍ਰੰਥ ਸਾਹਿਬ ਦੇ ਦੀਦਾਰੇ ਕਰੇ, ਅਤੇ ਕਲਗੀਆਂ ਵਾਲੇ ਦੇ ਦੀਦਾਰੇ ਹੋਣਗੇ, ਅਤੇ ਸਤਿਗੁਰੂ ਦਰਸ਼ਨ ਕਰ ਲਏ ਜੇ ਬਚਨ ਕਰਨੇ ਹੋਣ। ਕਹਿਣ ਲੱਗੇ ਜੋ ਮੁਝ ਨਿੱਜ ਬਚਨ ਸੁਣਨ ਕੀ ਚਾਹੇ, ਜਿਹਦੇ ਮਨ 'ਚ ਚਾਹ ਹੋਵੇ ਵੀ ਮੇਰੇ ਬਚਨ ਸੁਣਨੇ ਹੈ। ਹੁਣ ਜੇ ਸਾਡੇ ਮਨ 'ਚ ਚਾਹ ਹੈ ਨਾ ਵੀ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ ਸੁਣਨੇ ਹੈ, ਜੋ ਮੁਝ ਨਿੱਜ ਬਚਨ ਸੁਣਨ ਕੀ ਚਾਹੇ, ਗ੍ਰੰਥ ਜੀ ਪੜ੍ਹੇ ਸੁਣੇ ਚਿੱਤ ਲਾਏ। ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੜੇ ਸ਼ਰਧਾ ਭਾਵਨਾ ਪਿਆਰ ਨਾਲ ਚਿੱਤ ਲਾ ਕੇ ਰੱਬੀ ਬਾਣੀ ਪੜ੍ਹੇ ਅਤੇ ਸੁਣੇ, ਉਹ ਮੇਰੇ ਨਾਲ ਬਚਨ ਕਰ ਰਿਹਾ ਹੋਵੇਗਾ। ਅੱਗੇ ਬਚਨ ਕੀਤਾ, ਦੂਸਰ ਰੂਪ ਗ੍ਰੰਥ ਜੀ ਜਾਣ, ਇਸ ਮੈਂ ਭੇਦ ਨਹੀਂ ਕਸ਼ਮਾਨ। ਇਹ ਗੱਲ 'ਚ ਬਿਲਕੁਲ ਭੇਦ ਨਾ ਜਾਣਿਓ, ਕੋਈ ਫਰਕ ਨਾ ਜਾਣਿਓ ਵੀ ਗੁਰੂ ਗ੍ਰੰਥ ਸਾਹਿਬ ਹੋਰ ਹੈ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਹੋਰ ਹੈ। ਗੁਰੂ ਗ੍ਰੰਥ ਸਾਹਿਬ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਹੈ। ਜੋਤੀ ਜੋਤ ਸਮਾਈ ਜੋਤ। ਅੱਜ ਦੇਖੋ ਆਪਾਂ ਪੜ੍ਹਨੇ ਵੀ ਆਤਮਾ ਗ੍ਰੰਥ ਵਿੱਚ ਅਤੇ ਸਰੀਰ ਪੰਥ ਵਿੱਚ। ਅਤੇ ਸਤਿਗੁਰੂ ਨੇ ਨਾਲ ਅੱਗੇ ਕਿਹਾ, ਤੀਸਰ ਰੂਪ ਸਿੱਖ ਹੈ ਮੋਰ। ਬਚਨ ਬੜੇ ਮੇਰੇ ਨੇ, ਤੀਸਰ ਰੂਪ ਸਿੱਖ ਹੈ ਮੋਰ। ਮੇਰਾ ਤੀਸਰਾ ਰੂਪ ਹੈ ਜਿਹੜਾ ਅੱਗੇ, ਉਹ ਮੇਰਾ ਉਹ ਸਿੱਖ ਹੈ। ਕਿਹੜਾ ਸਿੱਖ? ਗੁਰਬਾਣੀ ਰਤ ਰਹਿ ਨਿਸ ਭੋਰ। ਕਹਿੰਦੇ ਜਿਹੜਾ ਦਿਨ ਰਾਤ ਗੁਰਬਾਣੀ 'ਚ ਰਤਿਆ ਰਹਿੰਦਾ, ਗੁਰਬਾਣੀ ਨਾਲ ਜੁੜਿਆ ਰਹਿੰਦਾ, ਉਹ ਸਿੱਖ ਵੀ ਮੇਰਾ ਰੂਪ ਹੈ, ਉਹ ਖਾਲਸਾ ਵੀ ਮੇਰਾ ਰੂਪ ਹੈ, ਪੰਜਾਂ ਦੇ ਦੀਦਾਰੇ ਵੀ ਮੇਰਾ ਰੂਪ ਨੇ, ਐਸੇ ਸਿੱਖ ਦੇ ਦੀਦਾਰੇ ਵੀ ਮੇਰਾ ਰੂਪ ਨੇ ਸਰੀਰ ਕਰਕੇ। ਇਸ ਲਈ ਸੰਗਤ ਜੀ, ਅਤੇ ਜੇ ਸਿੱਖਾਂ ਨੇ ਬਚਨ ਕੀਤਾ, ਗਰੀਬ ਨਿਵਾਜ ਸਿੱਖ ਸੰਗਤ ਹੈ ਤੇਰੀ, ਇਸ ਕਾ ਕੀ ਹੈ ਹਵਾਲ, ਇਹਦਾ ਕੀ ਹਵਾਲ ਹੋਏਗਾ ਇਸ ਤੋਂ ਬਾਅਦ, ਤੁਹਾਡੀ ਸੰਗਤ ਹੈ। ਅਤੇ ਪਤਾ ਕੀ ਬਚਨ ਕਿਹਾ, ਬਚਨ ਕੀਤਾ ਗੁਰੂ ਗ੍ਰੰਥ ਹੈ, ਲੜ ਪਕੜੋ ਅਕਾਲ। ਗੁਰੂ ਗ੍ਰੰਥ ਤੁਹਾਡਾ ਗੁਰੂ ਹੈ ਅਤੇ ਗੁਰੂ ਗ੍ਰੰਥ ਤੁਹਾਨੂੰ ਅਕਾਲ ਪੁਰਖ ਵਾਹਿਗੁਰੂ ਦੇ ਲੜ ਲਾ ਦੇਵੇਗਾ। ਬੜੇ ਇਤਿਹਾਸਕ ਪ੍ਰਮਾਣ ਨੇ ਸੰਗਤ ਜੀ, ਇੱਥੋਂ ਤੱਕ ਕਿ ਤਵਾ ਰੀਖੇ ਮੁਜ਼ੱਫਰੇ, ਉਹਦੇ 204 ਅੰਗ ਅਤੇ ਪੰਨੇ ਅਤੇ ਬਚਨ ਦਰਜ ਹੈ, ਉਹਨਾਂ ਨੇ ਲਿਖੇ ਹੋਏ ਨੇ। ਉਹ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਸਾਹਿਬ, ਦੇਖੋ ਇਹ ਦੂਜੇ ਧਰਮ ਦੇ ਧਾਰਮਿਕ ਗ੍ਰੰਥ ਦਾ ਹਵਾਲਾ ਹੈ, ਸਹਿਤ ਦਾ ਹਵਾਲਾ, ਇੱਦਾਂ ਕਹਿ ਲਓ। ਤਵਾ ਰੀਖੇ ਮੁਜ਼ੱਫਰੀ 204 ਪੰਨੇ 'ਤੇ ਦਰਜ ਹੈ। ਉਹਨਾਂ ਨੇ ਸ਼ਬਦ ਲਿਖੇ, ਕਹਿਣ ਲੱਗੇ ਕੀ ਕੀਤਾ, ਗੁਰੂ ਮਜ਼ਕੂਰ ਬਾਜਾਏ ਗ੍ਰੰਥ ਮੁਕਰਰ ਸੁਧ। ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਜੀ ਨੂੰ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰੂ ਨਿਯਤ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਦਿੱਤਾ, ਸਰੀਰ ਵਾਲੀ ਖੇਡ ਖਤਮ ਕਰ ਦਿੱਤੀ। ਫਿਰ ਯਾਦ ਰੱਖਿਆ ਜੇ, ਗੁਰੂ ਮਜ਼ਕੂਰ ਬਾਜਾਏ ਗ੍ਰੰਥ ਮੁਕਰਰ ਸ਼ੁੱਧ, ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਦਿੱਤਾ। ਅਤੇ ਸਾਧ ਸੰਗਤ ਜੀ, ਅੱਜ ਦੇ ਦਿਨ ਕੱਤਕ ਸੁਦੀ 5/1765 ਬਿਕਰਮੀ ਸੰਮਤ, 6-7 ਅਕਤੂਬਰ ਉਸ ਸਮੇਂ ਬਣਦਾ ਹੈ। ਅੱਧੀ ਰਾਤ ਬੀਤੀ ਹੈ, ਰਾਤ ਅਰਧ ਬੀਤੰਗ, ਅੱਧੀ ਰਾਤ ਬੀਤੀ ਹੈ। ਅੱਧੀ ਰਾਤ ਬੀਤੀ ਤੋਂ ਬਾਅਦ ਤੇਰੀ ਦਾ ਅਰਥ ਹੁੰਦਾ ਆਵਾਜ਼। ਆਵਾਜ਼ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਹਿਰੇਦਾਰ ਨੂੰ ਆਵਾਜ਼ ਦਿੱਤੀ, ਗੁਰਸਿੱਖ ਇਕੱਠੇ ਹੋਏ, ਵਾਹਿਗੁਰੂ ਜੀ ਕੀ ਫਤਿਹ ਬੁਲਾਈ, ਅੰਤ ਕੀ ਵਾਰ, ਅੰਤ ਕੀ ਵਾਰ, ਵਾਹਿਗੁਰੂ ਜੀ ਕੀ ਫਤਿਹ ਬੁਲਾਈ। ਇਸ ਤੋਂ ਪਹਿਲਾਂ ਆਪਾਂ ਜਾਣਦੇ, 2 ਦਿਨ ਪਹਿਲਾਂ ਭਾਵ ਕੱਤਕ ਸੁਦੀ 2 ਨੂੰ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ। ਇਸ ਤੋਂ ਬਾਅਦ ਸਤਿਗੁਰੂ ਜੀ ਕੱਤਕ ਸੁਦੀ 5/1765 ਨੂੰ ਸੰਨ 1708 ਦਾਤਾ ਜੀ ਸਤਿਗੁਰੂ ਜੀ ਜੋਤੀ ਜੋਤ ਸੰਭਾਵਣਾ ਕੀ ਆ। ਵੇਖੋ ਚੇਤੇ ਰੱਖਿਓ, ਫਿਰ ਬੇਨਤੀ, ਸਤਿਗੁਰੂ ਕੇ ਪਿਆਰ ਵਾਲਿਓ, ਫਿਰ ਕਾਹਦਾ ਹੰਕਾਰ, ਕਾਹਦਾ ਮਾਣ। ਇਸ ਲਈ ਆਓ ਯਾਦ ਕਰੀਏ, ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਕਰੀਏ। ਬੰਦਾ ਜੋ ਮਰਜ਼ੀ ਕਹਿੰਦਾ ਰਹੇ, ਗੁਰੂ ਦੇ ਚਰਨਾਂ ਤੇ, ਬਾਣੀ ਤੇ, ਆਪਣੇ ਇਤਿਹਾਸ ਤੇ, ਆਪਣੇ ਸਥਾਨਾਂ ਤੇ ਭਰੋਸਾ ਕਰਕੇ ਗੁਰੂ ਦੇ ਦਿਦਾਰੇ ਕਰੀਏ। ਨੀ ਕਾਹੇ ਭਈਆ ਫਿਰ ਤੋਂ ਫੁੱਲਿਆ, ਫੁੱਲਿਆ ਨੀ ਕਾਹਦਾ ਮਾਣ, ਨਾ ਗਿਆਨ ਦਾ, ਨਾ ਧਨ ਦਾ, ਨਾ ਪਰਿਵਾਰ ਦਾ, ਨਾ ਤਨ ਦਾ। ਤੇ ਬਾਬਾ ਕਬੀਰ ਸਾਹਿਬ ਕਹਿੰਦੇ ਜਿਹੜੇ ਸਰੀਰ ਦਾ ਮਾਣ ਕਰਦਾ, ਇਹਦੇ ਨਾਲ ਬੜਾ ਗਿਆਨ ਇਕੱਠਾ ਕਰ ਲਈਦਾ, ਇਹਦੇ ਨਾਲ ਬੜਾ ਆਹ ਕਰਦਾ। ਕਹਿਣ ਲੱਗੇ ਉਹ ਦਿਨ ਚੇਤੇ ਕਰ, ਕਿਤੇ ਫੈਸਲਾ ਗੁਰਮੁਖ ਕਰਾਂ ਉੱਪਰ ਹਰ ਚੇਤੇ ਆ। ਕਹਿਣ ਲੱਗੇ ਗੁਰਮੁਖਾਂ ਨੇ ਜਿਹੜਾ ਕਰਾਰ ਕੀਤਾ ਨਾ ਮਾਤਾ ਕਿ ਉੱਧਰ, ਉਹਦੇ ਸੰਬੰਧ ਵਿੱਚ ਉਹਨਾਂ ਨੇ ਰੱਬ ਨੂੰ ਚੇਤੇ ਕਰਨਾ ਕੀਤਾ ਹੈ। ਇਸ ਲਈ ਜਦੋਂ 10 ਮਹੀਨੇ ਮਾਤਾ ਕੇ ਉਧਰ ਵਿੱਚ ਪੁੱਠਾ ਵੀ ਰਿਹਾ, ਉਹ ਦਿਨ ਨੂੰ ਚੇਤੇ ਕਰ। ਭਾਈ ਗੁਰਦਾਸ ਸਾਹਿਬ ਜੀ 400 ਤੇ ਸਾਧ ਸੰਗਤ ਜੀ ਉਹਨਾਂ ਦਾ ਜਿਹੜਾ ਸਵਈਆ ਹੈ 492 ਨੰਬਰ, ਜੇ ਨਾ ਭੁੱਲਦੇ ਹੋਈਏ ਤੇ ਉਹਦੇ ਅੰਦਰ ਉਹਨਾਂ ਨੇ ਬਚਨ ਕਹਿ, ਕਹਿਣ ਲੱਗੇ ਆਸਨ ਬਸਨ ਸੰਗ ਲੀਨੇ ਔ ਬਚਨ ਕੀਨੇ ਜਨਮ ਲੈ ਸਾਧ ਸੰਗ ਸ੍ਰੀ ਗੁਰ ਅਰਾਧ ਹੈ। ਤੇ ਕੀ ਕੀਤੇ, ਕਹਿੰਦੇ ਈਹਾਂ ਤੇ ਆਏ ਦਾਤਾ ਬਿਸਰਾਏ ਦਾਸੀ ਚਿਤ ਲਾਏ ਪੰਚ ਭੂਤ ਭ੍ਰਮ ਭ੍ਰਮ ਭ੍ਰਮਤ ਭ੍ਰਮ ਭ੍ਰਮਤ ਅਗਾਧ ਹੈ। ਕਹਿੰਦੇ ਭੁੱਲ ਗਿਆ ਪਰ ਚੇਤੇ ਕਰ, ਸਾਚ ਮਰਨੋ ਵਿਸਾਰ ਜੀਵਨ ਮਿਥਿਆ ਵਿਚਾਰ ਸਮਝਤ ਨਾ ਜੀਤ ਹਾਰ ਸੁਪਨ ਸਮਾਧ ਹੈ। ਕਹਿੰਦੇ ਅਜੇ ਸਮਾਂ ਸੰਭਾਲ ਲੈ, ਬੀਤ ਜਾਹੈ ਜਨਮ ਅਕਾਜਰੇ ਬੀਤ ਨਾ ਜਾਏ, ਇਹਨੂੰ ਜਿੱਤਣ ਦਾ ਯਤਨ ਕਰ, ਆਪਣੇ ਉਸ ਸਮੇਂ ਨੂੰ ਚੇਤੇ ਕਰਨਾ ਕਰੋ ਜੀ। ਠਹਿਰਾਓ ਦੇ ਕੇ ਸਾਹਿਬ ਸਮਝਾਉਣਾ ਕਰਦੇ ਹਨ,
ਜੋ ਮਦ ਮਾਖੀ ਤਿਉ ਸਠੋਰ ਰਸ ਜੋਰ ਜੋਰ ਧਨ ਕੀਆ।
ਜਿਵੇਂ ਮਧੂ ਮੱਖੀ ਹੁੰਦੀ ਹੈ, ਸ਼ਹਿਦ ਦੀ ਮੱਖੀ ਹੁੰਦੀ, ਕਿੱਥੋਂ ਲਿਆ ਲਿਆ ਕੇ ਸ਼ਹਿਦ ਇਕੱਠਾ ਕਰਦੀ ਛੱਤੇ ਤੇ, ਤੇ ਹੀਰ ਨੂੰ ਕੀ ਹੁੰਦਾ ਜਦੋਂ ਇਕੱਠਾ ਹੁੰਦਾ ਹੈ ਉਹਨੂੰ ਪਰੇ ਕਰ ਦਿੱਤਾ ਜਾਂਦਾ ਤੇ ਖਾਣ ਵਾਲੇ ਹੋਰ ਹੋ ਜਾਂਦੇ ਹੈ। ਕਹਿਣ ਲੱਗੇ ਹਾਲਤ ਤੇਰੀ ਵੀ ਇਹੀ ਬਣੀ ਹੈ, ਤੂੰ ਇਹ ਨਹੀਂ ਯਤਨ ਕਰਦਾ ਵੀ ਕਮਾਉਣਾ ਹੈ, ਇਹਨੂੰ ਵਰਤਾਂ, ਇਹਨੂੰ ਲੋੜ ਮੁਤਾਬਕ ਸਮਝਾਂ, ਗੁਰਮਤ ਮੁਤਾਬਕ ਕਮਾਵਾਂ ਤੇ ਗੁਰਮਤ ਦੇ ਨਜ਼ਰੀਏ ਮੁਤਾਬਕ ਇਹਨੂੰ ਖਰਚਾ ਕੀ ਕਰਨਾ। ਬਾਬਾ ਕਬੀਰ ਸਾਹਿਬ ਕਹਿੰਦੇ ਜਿਉਂ ਮਦ ਮਾਖੀ ਤੋਂ ਸਠੋਰ ਰਸ ਜੋਰ ਜੋਰ ਧਨ ਕੀ ਆ, ਉਸ ਮੱਖੀ ਵਾਂਗੂ ਧਨ ਨੂੰ ਇਕੱਤਰ ਕਰਦਾ ਹੈ ਜੀ।
ਮਰਤੀ ਬਾਰ ਲਿਹੋ ਲਿਹੋ ਕਰੀਆ ਭੂਤ ਰਹਿਣ ਕਿਉ ਦੀਆ।
ਜਿਵੇਂ ਮੱਖੀ ਨੂੰ ਪਰੇ ਕਰਕੇ ਉਹਦਾ ਸ਼ਹਿਦ ਲੈ ਲਿਆ ਜਾਂਦਾ ਹੈ, ਇਵੇਂ ਮੂਰਖ ਪ੍ਰਾਣੀ ਇਹ ਸਠੋਰ ਪ੍ਰਾਣੀ ਇਹ ਰਸ ਜਿਹੜਾ ਇਕੱਠਾ ਕੀਤਾ ਹੈ, ਧਨ ਇਕੱਤਰ ਕੀਤਾ, ਇਹਨੂੰ ਸਮਝਿਆ ਨਹੀਂ, ਇਹਨੂੰ ਵਰਤਿਆ ਨਹੀਂ, ਤੇ ਕਹਿੰਦੇ ਕੀ ਹੋਇਆ, ਮਰਤੀ ਬਾਰ ਲੇਹੋ ਲੇਹੋ ਕਰੀਏ, ਸਮਾਂ ਆ ਗਿਆ ਸਰੀਰ ਛੱਡਿਆ ਤੇ ਸਾਰੇ ਕਹਿੰਦੇ ਲੈ ਚੱਲੀਏ, ਕੋਈ ਆਉਂਦਾ ਐਸਾ ਰਿਸ਼ਤੇਦਾਰ ਜਿਹਨੇ ਆ ਕੇ ਕਿਹਾ ਹੋਵੇ ਵੀ ਅਸੀਂ ਇੱਥੇ ਰਹਿੰਦੇ 2 ਦਿਨ ਰੱਖ ਲਓ, ਆ ਕੇ ਤੇ ਅੱਧਾ ਘੰਟਾ ਬਹਿ ਕੇ ਚਾਹ ਪੀ ਕੇ ਘੜੀ ਵੱਲ ਨਿਗਾਹ ਜਾਂਦੀ, ਅਸੀਂ ਦੂਰ ਜਾਣਾ ਹੁਣ ਚੱਲੀਏ ਲੈ ਕੇ, ਕੋਈ ਕਹਿੰਦਾ ਵੀ ਰੱਖੋ। ਇਸ ਲਈ ਕਹਿਣ ਲੱਗੇ ਭਲਿਆ ਸੋਚ ਹੈ, ਭੂਤ ਰਹਿਣ ਕਿਉਂ ਦੀ ਆ, ਇੱਥੇ ਭੂਤ ਦਾ ਅਰਥ ਹੈ ਉਹ ਮ੍ਰਿਤਕ ਸਰੀਰ, ਉਹਨੂੰ ਰੱਖਣ ਲਈ ਕੋਈ ਤਿਆਰ ਨਹੀਂ ਜੀ।
ਦੇਹੁਰੀ ਲਓ ਪਰੇ ਨਾਰ ਸੰਗ ਭਈ ਆਗੈ ਸਜਨ ਸੁਹੇਲਾ।
ਦੇਹੁਰੀ ਲਓ, ਦੇਹੁਰੀ ਤੱਕ, ਦਿੱਲੀ ਤੱਕ, ਬਰੀ ਨਾਰ, ਬਰੀ ਨਾਰ ਦਾ ਅਰਥ ਹੈ ਵਿਆਹੀ ਹੋਈ ਇਸਤਰੀ, ਇੱਥੇ ਇੱਕ ਪਾਸੜ ਅਰਥ ਨੇ ਲੱਗਣਗੇ ਦੋਨੋਂ ਪਾਸੇ, ਬਰੀ ਨਾਰ ਵਿਆਹੀ ਹੋਈ ਇਸਤਰੀ ਦੇਹੁਰੀ ਤੱਕ ਜਾਂਦੀ ਹੈ। ਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕੀ ਹੁੰਦਾ, ਆਗੈ ਸਜਨ ਸੁਹੇਲਾ, ਕੁਝ ਤੱਕ ਇੱਥੇ ਚੇਤੇ ਰੱਖਿਓ, ਨਾਲ ਅਗਲੀ ਪੰਕਤੀ ਸਮਝਾਉਣਗੇ। ਜੀਵ ਆਤਮਾ ਦਾ ਸੱਜਣ ਸੁਹੇਲਾ ਸਾਥੀ ਹੈ ਰੱਬ ਦਾ ਨਾਮ, ਤੇ ਮਰਕਟ ਘੱਟ ਤੱਕ, ਸ਼ਮਸ਼ਾਨ ਭੂਮੀ ਤੱਕ ਕੋਈ ਸੰਗੀ ਸਾਥੀ ਚਲੇ ਜਾਣਗੇ, ਇਸ ਲਈ ਇੱਥੋਂ ਕੁ ਤੱਕ ਸਾਂਝ ਹੈ। ਦੇਹੁਰੀ ਤੱਕ ਵਿਆਹੀ ਹੋਈ ਇਸਤਰੀ ਗਈ, ਤੇ ਨਾਲ ਜਿਹੜਾ ਅੱਗੇ ਮਾਲਕ ਪਰਮਾਤਮਾ ਦਾ ਨਾਮ ਹੈ ਉਹ ਹੀ ਤੇਰਾ ਸੱਜਣ ਤੇ ਸਾਥੀ ਤੇ ਸੁਹੇਲਾ ਹੈ ਜੀ।
ਮਰਕਟ ਲਓ ਸਭ ਲੋਕ ਕੁਟੰਬ ਭਇਓ ਆਗੈ ਹੰਸ ਅਕੇਲਾ।
ਮਰ ਘੱਟ ਲਓ, ਲਓ ਦਾ ਅਰਥ ਹਰੇਕ ਥਾਂ ਤੇ ਹੁੰਦਾ, ਪੂਰਬੀ ਹਿੰਦੀ ਵਿੱਚ ਤੱਕ, ਜਿਹਨੂੰ ਆਪਾਂ ਫਰੋਮ ਟੂ ਕਹਿੰਦੇ ਹਾਂ, ਸ਼ਮਸ਼ਾਨ ਭੂਮੀ ਤੱਕ। ਮਰਕਟ ਲਓ ਸਭ ਲੋਕ ਕੁਟੰਬ ਭਇਓ, ਜਿਹੜੇ ਲੋਕ ਹੈ, ਕੁਟੰਬ ਹੈ, ਸੰਗੀ ਸਾਥੀ ਹੈ, ਉਹ ਸ਼ਮਸ਼ਾਨ ਭੂਮੀ ਤੱਕ ਚਲੇ ਗਏ। ਆਗੈ ਹੰਸ ਅਕੇਲਾ, ਬਾਬਾ ਕਬੀਰ ਸਾਹਿਬ ਨੇ ਉਸ ਸ਼ਬਦ ਅੰਦਰ ਵੀ ਕਿਹਾ ਨਾ, ਦੇਹੁਰੀ ਬੈਠੀ ਮਾਤਾ ਰੋਵੈ ਖਟੀਆ ਲੈ ਗਏ ਭਾਈ, ਲੜ ਛਟਕਾਈ ਤ੍ਰਿਆ ਰੋਵੈ ਹੰਸ ਅਕੇਲਾ ਜਾਈ। ਆਗੈ ਹੰਸ ਅਕੇਲਾ, ਕਹਿਣ ਲੱਗੇ ਸੋਚ ਵੀ ਅੱਗੇ ਕੇਵਲ ਜੀਵ ਆਤਮਾ ਨੇ ਜਾਣਾ, ਮਨ ਨੇ ਜਾਣਾ, ਇਸ ਲਈ ਕੋਈ ਐਸਾ ਸਾਥੀ ਤਿਆਰ ਕਰ ਇਹ ਸਰੀਰ ਦਾ ਜਿਹਦਾ ਮਾਣ ਕਰਦਾ ਪਰਿਵਾਰ ਦਾ ਮਾਣ ਕਰਦਾ ਅਸਲ ਵਿੱਚ ਇਹ ਸੰਸਾਰ ਦੇ ਸਾਥੀ ਨੇ ਨਿਰੰਕਾਰ ਦੀ ਦੁਨੀਆਂ ਦੇ ਸਾਥੀ ਨਹੀਂ ਜੀ
ਕਹਤ ਕਬੀਰ ਸੁਨੋ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ
ਧੰਨ ਬਾਬਾ ਕਬੀਰ ਸਾਹਿਬ ਕਹਿੰਦੇ ਹੇ ਪ੍ਰਾਣੀ ਇਸ ਗੱਲ ਨੂੰ ਸੁਣ ਨਾ ਕਰੋ ਤੂੰ ਤਾਂ ਇੱਕ ਡੂੰਘੇ ਖੂਹ ਵਿੱਚ ਡਿੱਗਿਆ ਹੋਇਆ ਜਿਹਦੇ ਵਿੱਚੋਂ ਤੂੰ ਨਿਕਲਣ ਦਾ ਯਤਨ ਹੀ ਨਹੀਂ ਕਰਦਾ ਇੱਕੋ ਮਿੰਟ 'ਚ ਇੱਕ ਬੇਨਤੀ ਕਹਿਣੀ ਚਾਹੁੰਦਾ ਕਿਉਂਕਿ ਆਪਾਂ ਲੜੀਵਾਰ ਸ਼ਬਦ ਨੂੰ ਵੀ ਨਾਲ ਵਿਚਾਰਨਾ ਸਮੇਂ ਦੇ ਦਾਇਰੇ ਵਿੱਚ ਰਹਿ ਕੇ ਬੜੇ ਧਿਆਨ ਨਾਲ ਸੁਣਿਓ ਗੁਰੂ ਰਾਮਦਾਸ ਸਾਹਿਬ ਦਾ ਵੈਸੀ ਸ਼ਬਦ ਹੈ ਮੈਂ ਵਾਰਤਕ ਬੇਨਤੀ ਤੁਹਾਡੇ ਸਾਹਮਣੇ ਰੱਖਣ ਲੱਗਾ ਕਹਿੰਦੇ ਇੱਕ ਮਨੁੱਖ ਖੂਹ 'ਚ ਡਿੱਗ ਪਿਆ ਇਹ ਖੂਹ 'ਚੋਂ ਕੱਢਣ ਲਈ ਕਿਸੇ ਨੇ ਰੱਸਾ ਲਮਕਾਇਆ ਉਹ ਖੂਹ ਦੇ ਉੱਪਰ ਇੱਕ ਦਰਖਤ ਸੀ ਉਹਦੇ ਤੋਂ ਰਸ ਝੋ ਰਿਹਾ ਸੀ ਜਦੋਂ ਮਨੁੱਖ ਨੂੰ ਕੱਢਣ ਲਈ ਰੱਸਾ ਲਮਕਾਇਆ ਇਹ ਕੇਵਲ ਅਜੇ ਬਾਹਰੀ ਸਮਝਾਉਣ ਲਈ ਬੇਨਤੀ ਜਦੋਂ ਕੱਢਣ ਲੱਗੇ ਨਾ ਤੇ ਰੱਸਾ ਖਿੱਚਿਆ ਤੇ ਰੱਸਾ ਖਿੱਚਦਿਆਂ ਹੁਣ ਉੱਪਰ ਨੂੰ ਮੂੰਹ ਹੋ ਗਿਆ ਜਦੋਂ ਰੱਸਾ ਫੜਿਆ ਉਹਨੇ ਖੂਹ 'ਚੋਂ ਤੇ ਜਿਹੜਾ ਰਸ ਟੱਪ ਕਰਿਆ ਸੀ ਉਹਦੇ ਮੂੰਹ 'ਚ ਪੈ ਗਿਆ ਤੇ ਕਹਿਣ ਲੱਗੇ ਭਲਾ ਐਸਾ ਖੱਚ ਧੋਇਆ ਰਸ ਨਾਲ ਜੁੜ ਗਿਆ ਭੁੱਲ ਹੀ ਗਿਆ ਵੀ ਬਾਹਰ ਨਿਕਲਣਾ ਇਹਦੇ ਨਾਲ ਨਾਲ ਇੱਕ ਕਿਰਿਆ ਹੋਰ ਹੋ ਰਹੀ ਸੀ ਖੂਹ ਦੀ ਮੌਣ ਤੇ ਇੱਕ ਸਤਸੰਗਤ ਜੀ ਚੂਹਾ ਬੈਠਾ ਹੋਇਆ ਰੱਸੇ ਨੂੰ ਟੁੱਕ ਰਿਹਾ ਸੀ ਬਾਹਰ ਨਿਕਲਣ ਦਾ ਯਤਨ ਨਹੀਂ ਕੀਤਾ ਰੱਸਾ ਫੜਿਆ ਬਾਹਰ ਨਿਕਲ ਸਕਦਾ ਸੀ ਪਰ ਰਸ ਨਾਲ ਐਸਾ ਜੁੜ ਗਿਆ ਰਸ ਚੱਖਣ ਲੱਗ ਪਿਆ ਉਦੋਂ ਤੱਕ ਚੂਹੇ ਨੇ ਰੱਸਾ ਟੁੱਕ ਦਿੱਤਾ ਤੇ ਦੁਬਾਰਾ ਡਿੱਗ ਪਿਆ ਸੰਸਾਰ ਦੇ ਵਿਕਾਰ ਖੂਹ ਨੇ ਯਾਦ ਰੱਖਿਓ ਤੇ ਸਾਧ ਸੰਗਤ ਜੀ ਗੁਰੂ ਦਾ ਸ਼ਬਦ ਹੈ ਜਿਹੜਾ ਇਹ ਲੱਜ ਹੈ ਰੱਸਾ ਹੈ ਸਾਨੂੰ ਬਾਹਰ ਕੱਢਦਾ ਤੇ ਜਿਹੜੀ ਮੌਤ ਇਹ ਚੂਹਾ ਹੈ ਇਹ ਸਵਾਸਾਂ ਦੇ ਰੱਸੇ ਨੂੰ ਟੁੱਕਦੀ ਹੈ ਤੇ ਸੰਸਾਰ ਦਾ ਰਸ ਡਿੱਗਦਾ ਬੰਦਾ ਰਸ ਨੂੰ ਸਮਝ ਕੇ ਖੂਹ 'ਚ ਹੀ ਡਿੱਗਿਆ ਰਹਿੰਦਾ ਨਿਕਲਣ ਲਈ ਯਤਨ ਹੀ ਨਹੀਂ ਕਰਦਾ ਵੀ ਗੁਰੂ ਦੇ ਸ਼ਬਦ ਨਾਲ ਜੁੜ ਕੇ ਇਹਦੇ 'ਚੋਂ ਨਿਕਲੀਏ ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੈਠਲਾ ਇਹ ਕਦੇ ਯਤਨ ਨਹੀਂ ਕਰਦਾ ਇਸ ਲਈ ਬਾਬਾ ਕਬੀਰ ਸਾਹਿਬ ਕਹਿੰਦੇ ਝੂਠੇ ਰਸ ਵਿੱਚ ਗਰਸਿਆ ਹੋਇਆ ਮਨੁੱਖ ਮਨੋਂ ਕੂਆ ਖੂਹ ਵਿੱਚ ਡਿੱਗਿਆ ਹੈ ਜੀ
ਝੂਠੀ ਮਾਇਆ ਆਪ ਬੰਧਾਇਆ ਜਿਉਂ ਨਲਨੀ ਭ੍ਰਮ ਸੂਆ
ਝੂਠੀ ਮਾਇਆ ਵਿੱਚ ਆਪਣੇ ਆਪ ਨੂੰ ਬੰਧ ਲਿਆ ਨਲਨੀ ਕਹੀਏ ਪਿੰਜਰਾ ਜਾਂ ਉਹ ਨਲੀ ਭ੍ਰਮ ਵਿੱਚ ਪਿਆ ਹੋਇਆ ਸੂਆ ਦਾ ਅਰਥ ਹੈ ਤੋਤਾ ਜਿਵੇਂ ਤੋਤਾ ਤੇ ਬਾਂਦਰੇ ਆਪਣੇ ਆਪ ਨੂੰ ਆਪੇ ਬੰਨ ਲੈਂਦੇ ਨੇ ਬਾਂਦਰ ਖਿਜਣਾ ਵਾਲੇ ਕੁੱਜੇ ਨਾਲ ਆਪਣੇ ਆਪ ਨੂੰ ਬੰਨ ਲੈਂਦਾ ਤੋਤਾ ਹੈ ਜਿਹੜਾ ਉਹ ਨਲਲੀ ਦੇ ਉੱਪਰ ਬਹਿ ਜਾਂਦਾ ਉਹਨੂੰ ਉਹ ਪਕੜਨ ਲਈ ਸਾਧਨ ਬਣਾਉਂਦੇ ਨੇ ਥੱਲੇ ਪਾਣੀ ਦਾ ਕੋਈ ਬਰਤਨ ਰੱਖਦੇ ਹੈ ਉਹਨੂੰ ਉਹ ਫੜਨ ਦਾ ਯਤਨ ਕਰਦਾ ਕਰਦੇ ਉਹਦੇ 'ਚ ਡਿੱਗ ਜਾਂਦਾ ਆਪਣੇ ਆਪ ਨੂੰ ਪਕੜ ਵਿੱਚ ਲੈ ਆਉਂਦਾ ਬੰਧਨ 'ਚ ਲੈ ਆਉਂਦਾ ਇਸੇ ਤਰੀਕੇ ਨਾਲ ਬਾਬਾ ਕਬੀਰ ਸਾਹਿਬ ਨੇ ਪਾਵਨ ਸ਼੍ਰੀ ਮੁੱਖ ਵਾਕ ਦੀ ਅੰਤਲੀ ਪੰਕਤੀ 'ਚ ਬਚਨ ਕਹਿ ਪ੍ਰਾਨੀ ਇਸੇ ਤਰ੍ਹਾਂ ਤੂੰ ਆਪਣੇ ਆਪ ਨੂੰ ਆਪੇ ਬਣਾਉਣਾ ਬੰਧਨ 'ਚ ਤੂੰ ਆਪ ਪਹਿਨਾ ਤੂੰ ਤੇ ਸਦਾ ਮੁਕਤ ਹੈ ਨਾਨਕ ਸਤਿਗੁਰ ਭੇਟੇ ਆ ਪੂਰੀ ਹੋਵੇ ਜੁਗਤ ਹੱਸਦਿਆਂ ਖਿਲਾਂਦਿਆਂ ਪਹਿਨਾਂਦਿਆਂ ਖਵਾਂਦਿਆਂ ਵਿੱਚ ਹੀ ਹੋਵੇ ਮੁਕਤ ਸਤਿਗੁਰ ਕੀ ਐਸੀ ਵਡਿਆਈ ਪੁੱਤਰ ਕਲੱਤਰ ਵਿੱਚੇ ਗਤ ਪਾਈ ਗੁਰੂ ਸ਼ਬਦ ਨਾਲ ਜੁੜ ਕੇ ਨਿਕਲੇਗਾ ਨਿਕਲੇਗਾ ਕਦੋਂ ਜਦੋਂ ਆਪਣਾ ਮਾਣ ਛੱਡੇਗਾ ਨਾਮ ਨਾਲ ਜੁੜੇਗਾ ਉਦੋਂ ਇਹਦੇ ਵਿੱਚੋਂ ਨਿਕਲ ਸਕੇਗਾ ਆਓ ਲੜੀਵਾਰ ਕਥਾ ਦੇ ਤਹਿਤ ਗੁਰੂ ਗ੍ਰੰਥ ਸਾਹਿਬ ਜੀ ਦੇ 729 ਅੰਗ ਉੱਪਰ ਸੂਹੀ ਰਾਗ ਦਾ ਜੋ ਪਾਵਨ ਸ਼ਬਦ ਹੈ ਉਸ ਦੀ ਸੰਖੇਪ ਵਿਚਾਰ ਨਾਲ ਜੁੜਨਾ ਕਰੀਏ ਜੀ
ਸੂਹੀ ਮਹੱਲਾ ਪਹਿਲਾ ਘਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਸੂਹੀ ਰਾਗ ਅੰਦਰ ਧੰਨ ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਛੇਵੇਂ ਘਰ ਵਿੱਚ ਇਸ ਸ਼ਬਦ ਨੂੰ ਗਾਉਣ ਦਾ ਉਪਦੇਸ਼ ਹੈ ਇੱਕ ਓਅੰਕਾਰ ਇੱਕ ਪ੍ਰਭੂ ਪਰਮਾਤਮਾ ਮਾਲਕ ਉਹ ਅੰਕਾਰ ਓਕਾਰ ਅਕਾਰ ਮਕਾਰ ਜੀ ਤੋਂ ਸਾਰਾ ਸੰਸਾਰ ਬਣਿਆ ਚੱਲਦਾ ਤੇ ਬਿਣਸਦਾ ਹੈ ਖਤਮ ਹੁੰਦਾ ਹੈ ਐਸਾ ਪ੍ਰਭੂ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਇਹ ਜਿਹੜੇ ਪਾਵਨ ਪਵਿੱਤਰ ਸ਼ਬਦ ਦੀ ਉਥਾਨਕਾ ਟਹਿਮ ਨਹੀਂ ਆਪਣੇ ਕੋਲ ਜਿਹਨੇ ਬਾਣੀ ਸਮਝਣੀ ਉਹਨੂੰ ਉਥਾਨਕਾ ਜ਼ਰੂਰ ਸਮਝਣੀਆਂ ਚਾਹੀਦੀਆਂ ਅੱਜ ਜਿਹੜੀ ਕੌਮ 'ਚ ਵਾਦ ਪੈਦਾ ਹੁੰਦੇ ਨਾ ਗੁਸਤਾਖੀ ਮਾਰ ਉਹ ਉਦੋਂ ਹੁੰਦੇ ਆ ਜਦੋਂ ਬੰਦਾ ਡਬਲ ਮਾਈਂਡਡ ਉਦੋਂ ਹੁੰਦਾ ਵੀ ਇੱਥੇ ਆ ਕੇ ਇੱਥੇ ਆ ਕੇ ਹੈ ਉਦਾਹਰਣ ਜਿਵੇਂ ਇੱਕ ਥਾਂ 'ਤੇ ਹੁਣ ਗੁਰੂ ਨਾਨਕ ਸਾਹਿਬ ਨੇ ਕਿਹਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਉਸੇ ਆਸਾ ਕੀ ਵਾਰ ਅੰਦਰ ਕਿਹਾ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਅਤੇ ਹੁਣ ਜਿਹਨੇ ਉਥਾਨਕਾ ਨਹੀਂ ਪਤਾ ਉਹ ਸੋਚੇਗਾ ਨਾਲੇ ਕਹੀ ਜਾਂਦੇ ਸੰਸਾਰ ਸੱਚੇ ਦੀ ਕੋਠੜੀ ਹੈ ਨਾਲੇ ਕਹੀ ਜਾਂਦੇ ਸਾਰਾ ਕੁਝ ਕੂੜ ਹੀ ਹੈ ਇਹ ਉਥਾਨਕਾ ਨਾਲ ਗੱਲਾਂ ਸਮਝ ਆਉਂਦੀਆਂ ਨੇ ਅਤੇ ਉਥਾਨਕਾ ਅਸੀਂ ਪੜ੍ਹਨੀ ਨਹੀਂ ਹੋਣੇ ਸੀ ਅਤੇ ਆਪਣਾ ਹੀ ਕੋਸ਼ ਬਣਾਇਆ ਹੋਇਆ ਲੋਕਾਂ ਨੇ ਅਰਥਾਂ ਲਈ ਭਾਈ ਗੁਰਦਾਸ ਸਾਹਿਬ ਦੀ ਜਿਹੜੀ ਬਾਣੀ ਹੈ ਉਹਨੂੰ ਗੁਰਬਾਣੀ ਦੀ ਕੁੰਜੀ ਕਿਹਾ ਨਾ ਅਤੇ ਬੇਨਤੀ ਸੁਣ ਲਿਓ ਬੜੇ ਪਿਆਰ ਨਾਲ ਕੁੰਜੀ ਪਤਾ ਕਿਉਂ ਕਿਹਾ ਜਿੰਦਾ ਕਾਹਦੇ ਨਾਲ ਖੁੱਲਦਾ ਤੁਸੀਂ ਸਾਰੇ ਕਹੋਗੇ ਕੁੰਜੀ ਨਾਲ ਤਾਲਾ ਕੁੰਜੀ ਨਾਲ ਖੁੱਲਦਾ ਨਾ ਪਰ ਇੱਕ ਪੰਜਾਬੀ 'ਚ ਹੋਰ ਵੀ ਸਾਧਨ ਹੈਗਾ, ਥੌੜੇ ਨਾਲ ਵੀ ਖੋਲ੍ਹ ਲੈਂਦੇ ਲੋਕ। ਥੌੜੇ ਨਾਲ ਖੋਲ੍ਹਿਆ ਹੋਇਆ ਜਿੰਦਾ ਮੁੜ ਕੇ ਕੰਮ ਦਾ ਨਹੀਂ ਰਹਿੰਦਾ, ਕੁੰਜੀ ਨਾਲ ਖੋਲ੍ਹਿਆ ਹੋਇਆ ਜਿੰਦਾ ਭਾਵੇਂ ਹਜ਼ਾਰ ਵਾਰੀ ਵਰਤ ਲਓ। ਜੇ ਗੁਰਬਾਣੀ ਦੇ ਅਰਥ ਕਰਨੇ ਆ ਤਾਂ ਭਾਈ ਜੀ ਦੀ ਕੁੰਜੀ ਨਾਲ ਕਰੋ, ਆਪਣੀ ਮੱਤ ਦੇ ਥੌੜਿਆਂ ਨਾਲ ਅਰਥ ਕਰਨ ਦੀ ਲੋੜ ਨਹੀਂ। ਅਸੀਂ ਗੁਰਬਾਣੀ ਦੇ ਜਿੰਦਰੇ ਮੱਤ ਦੇ ਥੌੜਿਆਂ ਨਾਲ ਖੋਲ੍ਹਦੇ ਹਾਂ ਤਾਂ ਹੋ ਰਿਹਾ ਸਭ ਕੁਝ। ਇਸ ਲਈ ਗੁਰੂ ਨਾਨਕ ਸਾਹਿਬ ਜਾਂਦੇ ਨੇ ਤੁਲੰਬੇ, ਧਰਮਸ਼ਾਲਾ ਤੁਲੰਬੇ ਬਣੀ ਸੀ, ਪਿੰਡ ਸੀ ਸੱਜਣ ਦਾ ਮਖਦੂਮਪੁਰ, ਮਖਦੂਮਪੁਰ ਪਿੰਡ ਸੀ, 110 ਕਿਲੋਮੀਟਰ ਦਾ ਫਾਸਲਾ ਮੁਲਤਾਨ ਤੋਂ। ਤੁਲੰਬੇ ਬਣਾਈ ਇਹਨੇ ਨਕਲੀ, ਧਰਮਸ਼ਾਲ ਕੌਮੀ ਵਗੈਰਾ ਹੋਰ ਤਿੰਨ ਚਾਰੇ ਨੇ ਸਾਥੀ ਨਾਲ ਰੱਖੇ ਨੇ, ਤੁਸੀਂ ਇਤਿਹਾਸ ਨੂੰ ਬਹੁਤਾ ਸੁਣਦੇ ਹੋ। ਜਦੋਂ ਸਤਿਗੁਰੂ ਨੇ ਬਾਣ ਮਾਰਿਆ ਇਹਨੇ ਇੱਕ ਗੱਲ ਕਹੀ ਸੀ, ਬੜੇ ਪਿਆਰ ਨਾਲ ਸੁਣਿਓ, ਸ਼ਬਦ ਦੇ ਕੇਵਲ ਅਖਰੀ ਅਰਥ ਹੋਣਗੇ। ਜਦੋਂ ਗੁਰੂ ਨਾਨਕ ਸਾਹਿਬ ਗਏ ਨਾ ਤਾਂ ਪਹਿਲੀ ਮਿਲਣੀ ਹੋਈ, ਇਹਨੇ ਸੇਵਾ ਪਾਣੀ ਜਿਤਾਉਂਦੇ ਆ ਵੀ ਮੇਰੇ ਕੋਲ ਰਹਿਣਗੇ, ਹੀਰੇ ਮੋਤੀ ਇਹਨਾਂ ਕੋਲ ਹੋਣਗੇ, ਮਸਤਕ ਬੜਾ ਚਮਕਦਾ, ਬੜੇ ਵੱਡੇ ਵਪਾਰੀ ਹੋਣਗੇ। ਇਹਨੇ ਬੰਦਾ ਵੀ ਇੱਕ ਛੱਡਿਆ, ਉਹਨੇ ਪੁੱਛਿਆ ਵੀ ਮਰਦਾਨੇ ਨੂੰ, ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗਾ, ਜੀ ਤੁਸੀਂ ਉੱਦਾਂ ਹੀ ਫਕੀਰਾਂ ਵਾਲਾ ਲਿਬਾਸ ਪਾਇਆ ਲੱਗਦਾ, ਊਂ ਤਾਂ ਤੁਸੀਂ ਅਮੀਰ ਲੱਗਦੇ ਹੋ, ਫਕੀਰਾਂ ਵਾਲਾ ਲਿਬਾਸ ਤਾਂ ਪਾਇਆ ਹੋਣਾ ਵੀ ਲੋਕਾਂ ਨੂੰ ਪਤਾ ਨਾ ਲੱਗੇ ਇਹਨਾਂ ਕੋਲ ਧਨ ਹੈ। ਅਤੇ ਪਹਿਲੀ ਵਾਰੀ ਕਿਹਾ ਸੀ ਗੁਰੂ ਨਾਨਕ ਸਾਹਿਬ ਨੂੰ, ਸੱਜਣ ਕਹਿੰਦਾ ਜੀ ਤੁਹਾਡਾ ਹੀ ਘਰ ਹੈ, ਫਿਕਰ ਨਾ ਕਰੋ, ਆਰਾਮ ਨਾ ਰਹੋ। ਅਤੇ ਗੁਰੂ ਨਾਨਕ ਸਾਹਿਬ ਨੇ ਬਚਨ ਕਹਿ, ਸੱਜਣਾ ਇਹ ਗੱਲ ਤਾਂ ਕਹਿੰਦਾ ਤੁਹਾਡਾ ਹੀ ਘਰ ਹੈ, ਕਈ ਵਾਰੀ ਕਹੀਆਂ ਹੋਈਆਂ ਗੱਲਾਂ ਸੱਚੀਆਂ ਹੋ ਜਾਂਦੀਆਂ, ਸੱਚੀ ਸਾਡਾ ਹੀ ਨਾ ਬਣ ਜਾਏ। ਅਤੇ ਸੱਚਮੁੱਚ ਬਣ ਗਿਆ, ਪਹਿਲੀ ਧਰਮਸ਼ਾਲ ਤੁਲੰਬੇ ਬਣੀ। ਐਸੇ ਜਿਹੜੀ ਉਥਾਨਕਾ ਹੈ ਪਾਵਨ ਸ਼ਬਦ ਦੀ, ਸਾਹਿਬ ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਜੀ।
ਉਜਲ ਕਾਹਾ ਚਿਲਕਣਾ ਘੋਟਿਮ ਕਾਲੜੀ ਮਸ,
ਜਿਹੜਾ ਕੰਸੀ ਦਾ ਕਹੇ ਦਾ ਭਾਂਡਾ ਹੁੰਦਾ ਚਮਕਦਾ ਬਹੁਤ ਹੈ, ਪਰ ਅੰਦਰ ਉਹਦੇ ਮੈਲ ਹੁੰਦੀ ਹੈ, ਉਹਦੇ ਅੰਦਰ ਸਾਧ ਸੰਗਤ ਜੀ ਇੰਨਾ ਮੈਲਾ ਹੁੰਦਾ ਘੋਟਮ ਕਾਲੜੀ ਮਸ, ਉਹ ਸ਼ਾਹੀ ਦੇ ਵਾਂਗੂ ਅੰਦਰ ਤੋਂ ਇੰਨਾ ਕਾਲਾ ਹੈ, ਬਾਹਰ ਤੋਂ ਚਮਕਣਾ ਹੈ ਜੀ।
ਧੋਤਿਆ ਝੂਠ ਨਾ ਉਤਰਾ ਜੇ ਸੌ ਧੋਵਾ ਤਿਸ,
ਬਾਹਰੋਂ ਬਹੁਤ ਚਮਕਦਾ ਪਰ ਜਦੋਂ ਧੋਣ ਲੱਗ ਪਈ ਅੰਦਰ ਤੋਂ ਮੈਲ ਨਿਕਲਦੀ ਆਉਂਦੀ ਹੈ, ਲੱਖਾਂ ਵਾਰੀ ਸੈਂਕੜੇ ਵਾਰ ਧੋਲੀਏ ਉਹ ਸ਼ੁੱਧ ਨਹੀਂ ਹੁੰਦਾ ਜੀ।
ਸੱਜਣ ਸੀ ਨਾਲ ਮੈਂ ਚੱਲਦਿਆ ਨਾਲ ਚਲਾਨਾ,
ਇਹ ਸ਼ਬਦ ਅੰਦਰ ਜਿਹੜਾ ਮੇਨ ਭਾਵ ਹੈ ਉਹਨੂੰ ਸਮਝਿਓ, ਲਿਬਾਸ ਤੇ ਕਰਮ, ਵੀ ਜਿੱਦਾਂ ਦਾ ਲਿਬਾਸ ਹੋਵੇ ਉੱਦਾਂ ਦੇ ਕਰਮ ਹੋਣ। ਸੱਜਣ ਦਾ ਲਿਬਾਸ ਤੇ ਬੜਾ ਚੰਗਾ, ਕਹੇ ਦੇ ਭਾਂਡੇ ਵਾਂਗੂ ਹੈ, ਅੰਦਰੋਂ ਮੈਲ ਭਰੀ ਹੈ। ਇਹਨੂੰ ਗੁਰਮਤ ਵਿੱਚ ਕਹਿ ਲਓ ਕਹਿਣੀ ਤੇ ਕਰਨੀ ਦਾ ਸੁਮੇਲ, ਜੋ ਕਿਹਾ ਜਾ ਰਿਹਾ ਉਹ ਕਰਨੀ ਵਿੱਚ ਹੋਵੇ, ਜੋ ਕਿਹਾ ਜਾ ਰਿਹਾ ਜੇ ਕਰਨੀ 'ਚ ਨਾ ਹੋਵੇ ਫਿਰ ਕਹੇ ਦੇ ਭਾਂਡੇ ਵਾਲੀ ਗੱਲ ਹੈ। ਸਾਹਿਬ ਕਹਿੰਦੇ ਸੱਜਣ ਤਾਂ ਉਹ ਹੁੰਦੇ ਨੇ, ਸਾਥੀ ਤਾਂ ਉਹ ਹੁੰਦਾ, ਸੱਜਣ ਸਹੀ ਨਾਲ ਮੈਂ ਚੱਲਦੇ ਆ ਨਾਲ ਚਲਨ, ਸੱਜਣ ਤੇ ਅਸਲ ਵਿੱਚ ਰੱਬ ਦਾ ਨਾਮ ਹੈ ਜਿਹੜਾ ਹਰ ਥਾਂ ਤੇ ਸਾਥੀ ਤੇ ਸੰਗੀ ਹੈ ਜੀ।
ਜਿੱਥਾ ਲੇਖਾ ਮੰਗੀਆ ਤਿੱਥਾ ਖੜੇ ਦਸਾਨਾ,
ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾਂ ਨਾਮ ਤੇਰਾ ਸੰਗ ਸਹਾਈ, ਸੱਜਣ ਸਾਥੀ ਤਾਂ ਉਹ ਹੈ ਜਿੱਥੇ ਲੇਖਾ ਮੰਗਿਆ ਜਾਏ ਉੱਥੇ ਵੀ ਸਾਥ ਦੇਵੇ, ਉਹ ਹੈ ਕੇਵਲ ਰੱਬ ਦਾ ਨਾਮ। ਇਸ ਲਈ ਰੱਬ ਦਾ ਨਾਮ ਹੀ ਜੀਵ ਦਾ ਸਭ ਤੋਂ ਵੱਡਾ ਸੱਜਣ ਤੇ ਸਾਥੀ ਹੈ ਜੀ। ਠਹਿਰਾਓ ਦੇ ਕੇ ਸਾਹਿਬ ਕਿਰਪਾ ਕਰਦੇ ਹਨ।
ਕੋਠੇ ਮੰਡਪ ਮਾੜੀਆ ਪਾਸੋ ਚਿਤਵੀ ਆਹ,
ਇਹਦੇ ਬਾਹਰੀ ਅਰਥ ਵਿਦਵਾਨਾਂ ਨੇ ਇਹ ਵੀ ਕੀਤੇ ਨੇ ਵੀ ਸਾਹਿਬ ਨੇ ਸਮਝਾਇਆ ਜਿਹੜੇ ਕੋਠੇ ਕਹੀਦਾ ਸਿੰਗਲ ਨੂੰ, ਇਹਨੂੰ ਸੁਣਿਓ, ਮੰਡਪ ਕਹੀਦਾ ਦੂਰੀ ਛੱਤ ਵਾਲੇ ਨੂੰ, ਮਾੜੀ ਕਹੀਦਾ ਜਿਹਦੀਆਂ ਦੋ ਤੋਂ ਵੀ ਵੱਧ ਛੱਤਾਂ ਹੋਣ। ਕਹਿੰਦੇ ਕੋਠੇ ਮੰਡਪ ਮਾੜੀਆਂ ਜਿੰਨੇ ਵੀ ਕੁਝ ਮਨੁੱਖ ਬਣਾ ਰਹੇ ਹੈ, ਇਹ ਕੀ ਹੈ ਅਸਲ ਵਿੱਚ ਪਾਸੋਂ ਚਿੱਤ ਵੀ ਆਹ, ਬਾਹਰੋਂ ਚਿੱਤਰੀਆਂ ਵੀ ਹੋਈਆਂ, ਸੋਹਣੇ ਡਿਜ਼ਾਇਨ ਵੀ ਵਾਹੇ ਹੋਏ, ਇਹਨੂੰ ਸਰੀਰ ਤੇ ਵੀ ਲਾਇਓ ਵੀ ਜਿਹੜਾ ਸਰੀਰ ਹੈ ਬਾਹਰੋਂ ਬੜਾ ਸੁੰਦਰ ਬਣਾਇਆ ਹੋਇਆ, ਤੇ ਪਰ ਚੇਤੇ ਰੱਖਿਓ ਬਾਹਰੋਂ ਚਿਤਵਿਆ ਹੋਇਆ। ਤੇ ਸਾਹਿਬ ਅਗਲੀ ਪੰਕਤੀ ਸਮਝਾਉਂਦੇ ਹਨ ਜੀ।
ਠੱਠੀਆ ਕੰਮ ਨਾ ਆਵਣੀ ਵਿੱਚ ਹੋ ਸਖਣੀ ਆਹ,
ਜਿਹੜੇ ਘਰ ਵਿੱਚ ਜਿਹੜੇ ਕੋਠੇ ਮੰਡਪ ਮਾੜੀ 'ਚ ਰੱਬ ਦਾ ਨਾਮ ਨਾ ਹੋਵੇ, ਅੰਦਰ ਗਲੀਚੇ ਵਿਛੇ ਹੋਣ, ਸੋਫੇ ਲੱਗੇ ਹੋਣ ਤੇ ਬਾਪੂ ਕਹਿੰਦਾ ਉਹ ਖਾਲੀ ਹੈ, ਤੇ ਜਿਹੜੇ ਘਰ ਵਿੱਚ ਭਾਵੇਂ ਇੱਕ ਵੀ ਕੁਰਸੀ ਨਾ ਹੋਵੇ ਤੇ ਕੋਈ ਕਮਰਾ ਹੋਵੇ ਉੱਥੇ ਹੋਵੇ ਸਤਨਾਮ ਸ਼੍ਰੀ ਵਾਹਿਗੁਰੂ, ਬਾਪੂ ਕਹਿੰਦਾ ਲਵਾ ਲਵ ਭਰਿਆ ਹੋਇਆ, ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਤਲ ਸੋਇਨ ਚੌਬਾਰੇ, ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਜੀਓ। ਜੇ ਇਹ ਸਰੀਰ ਹੈ ਜਿੱਦੇ ਢਹਿ ਗਿਆ ਤੇ ਬਾਹਰ ਦੀਆਂ ਕੋਠੀਆਂ ਵੀ, ਗੁਰੂ ਗ੍ਰੰਥ ਸਾਹਿਬ ਕਹਿੰਦੇ ਰੱਬ ਦੇ ਨਾਮ ਤੋਂ ਬਿਨਾਂ ਸੱਖਣੀਆਂ ਹਨ ਜੀ।
ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਾਨਾ,
ਸਜਣਾ ਦੁਨੀਆਂ ਦਾ ਤੇ ਤੇਰਾ ਹਾਲ ਇਹ ਹੈ, ਬੱਗਾਂ ਬਗਲਿਆਂ ਵਾਂਗੂ ਬੱਗੇ ਕੱਪੜੇ, ਚਿੱਟੇ ਖੰਭ ਹੈ, ਚਿੱਟੇ ਕੱਪੜੇ ਵੀ ਹਨ, ਤੀਰਥ ਮਾਂਝ ਵਸਨ ਤੇ ਤੀਰਥਾਂ ਤੇ ਵੀ ਵਸਦੇ ਹਨ।
ਕੋਟ ਕੋਟ ਜੀਆ ਖਾਵਣੇ ਬੱਗੇ ਨਾ ਕਹਿਆਨਾ।
ਇਸ ਤਰੀਕੇ ਨਾਲ ਜੀਵ ਹੱਤਿਆ, ਇਸ ਤਰੀਕੇ ਨਾਲ ਪਰਾਇਆ ਹਾ, ਕਿਸ ਤਰੀਕੇ ਦਾ ਦੁਨੀਆਂ ਵਿੱਚ ਕਰਮ ਕਰਦੇ ਆ। ਘੁੱਟ ਘੁੱਟ ਜੀਆਂ ਖਾਵਣੇ ਵੀ ਪਤਾ ਵੀ ਨਹੀਂ ਲੱਗਣ ਦਿੰਦੇ, ਸਾਹ ਵੀ ਨਹੀਂ ਨਿਕਲਣ ਦਿੰਦੇ। ਜਿਵੇਂ ਸੱਜਣ ਨਹੀਂ ਸੀ ਪਤਾ ਲੱਗਣ ਦਿੰਦਾ, ਲੋਕਾਂ ਨੂੰ ਤੇ ਲੱਗਦਾ ਸੀ ਬੜਾ ਭਲਾ ਕਰਦਾ, ਲੋਕਾਂ ਨੂੰ ਰਾਤ ਠਹਿਰਾਉਂਦਾ, ਰਾਤ ਨੂੰ ਮਾਲ ਲੁੱਟ ਕੇ ਮਾਰ ਦੇਣਾ। ਕਹਿਣ ਲੱਗੇ ਬੱਗੇ ਨਾ ਕਹੀ ਹਨ, ਇਹਨਾਂ ਨੂੰ ਅੰਦਰੋਂ ਸਾਫ਼ ਨਿਰਮਲ ਸ਼ੁੱਧ ਨਹੀਂ ਕਿਹਾ ਜਾ ਸਕਦਾ ਜੀ।
ਸਿਮਲ ਰੁੱਖ ਸਰੀਰ ਮੈਂ ਜਾਣਾ ਦੇਖ ਭੁਲਾਨਾ।
ਜਿਵੇਂ ਸਿਮਲ ਦਾ ਰੁੱਖ ਹੋਵੇ ਕਹਿੰਦੇ, ਇਵੇਂ ਤੇਰਾ ਸਰੀਰ ਹੈ। ਅਗਲਾ ਪਾਠ ਹੈ ਮੈਜਨ ਸੰਸਕ੍ਰਿਤ ਵਿੱਚ, ਕਹਿੰਦੇ ਫਿਰ ਤੋਤੇ ਨੂੰ, ਕਹਿੰਦੇ ਤੋਤਾ ਸਿਮਲ ਨੂੰ ਵੇਖ ਕੇ ਭੁੱਲ ਜਾਂਦਾ ਹੈ।
ਤੇ ਫਲ ਕੰਮ ਨਾ ਆਵਣੀ ਤੇ ਗੁਣ ਮੈਂ ਤਾਂ ਨਹਾਨਾ।
ਜਿਵੇਂ ਸਿਮਲ ਦਾ ਕੋਈ ਵੀ ਫਲ ਫੁੱਲ ਤੋਤੇ ਦੇ ਕੰਮ ਨਹੀਂ ਆਉਂਦਾ। ਕਹਿਣ ਲੱਗੇ ਏਦਾਂ ਦੇ ਇੱਥੇ ਗੁਣਾਂ ਦਾ ਅਰਥ ਹੈ ਲੱਛਣ, ਮੇਰੇ ਸਰੀਰ ਦੇ ਵੀ ਲੱਛਣ ਏਦਾਂ ਦੇ ਹਨ, ਮੇਰਾ ਸਰੀਰ ਵੀ ਸਿਮਲ ਦੇ ਰੁੱਖ ਵਰਗਾ ਹੈ।
ਅੰਦੁਲੈ ਭਾਰ ਉਠਾਇਆ ਡੂਗਰ ਵਾਟ ਬਹੁਤ।
ਇੱਕ ਤੇ ਮੈਂ ਗਿਆਨ ਤੋਂ ਅੰਨਾ ਹਾਂ, ਗੁਰੂ ਦੇ ਗਿਆਨ ਤੋਂ ਅੰਨਾ ਹਾਂ, ਅੰਨਾ ਹੋਵੇ ਤੇ ਬਹੁਤ ਦੂਰ ਵਾਟ ਮੈਂ ਜਾਣਾ ਹੈ।
ਅੱਖੀ ਲੋੜੀ ਨਾਲ ਹੋ ਚੜ ਲੰਘਾ ਕੀਤਾ।
ਹੁਣ ਅੰਨਾ ਹਾਂ ਤੇ ਸਿਰ ਤੇ ਭਾਰ ਹੈ, ਅੱਗੇ ਜਾਣਾ ਹੈ, ਅੱਖਾਂ ਕੋਲ ਨਹੀਂ, ਫਿਰ ਕਿਹੜੇ ਤਰੀਕੇ ਨਾਲ ਅੱਗੇ ਲੰਘਿਆ ਜਾ ਸਕਦਾ ਹੈ ਜੀ।
ਚਾਕਰੀਆ ਚੰਗਿਆਈਆ ਅਵਰ ਸਿਆਣਪ ਕੀਤਾ।
ਬਾਕੀ ਕੋਈ ਵੀ ਚਾਕਰੀਆਂ ਤੇ ਸਿਆਣਪਾਂ ਤੇ ਚੰਗਿਆਈਆਂ ਜਿਹੜੀਆਂ ਰੱਬ ਦੇ ਨਾਮ ਬਿਨਾਂ ਕੰਮ ਨਹੀਂ ਆਉਂਦੀਆਂ ਜੀ।
ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟੇ ਜੇਤਾ।
ਇੱਕੋ ਹੀ ਪਾਰ ਹੋਣ ਦਾ ਤਰੀਕਾ ਹੈ, ਰੱਬ ਦੇ ਨਾਮ ਨੂੰ ਸੰਭਾਲਣਾ ਕਰੀਏ। ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟੇ ਜਿੱਤ, ਜਿਹਦੇ ਕਰਕੇ ਵਿਕਾਰਾਂ ਦੇ ਵਿਸ਼ਿਆਂ ਦੇ ਬੰਧਨ ਤੋਂ ਸਾਡਾ ਪਾਰ ਉਤਾਰਾ ਹੋ ਸਕਦਾ ਹੈ। ਇੱਥੇ ਹੀ ਸਮੇਂ ਦੀ ਸਮਾਪਤੀ ਹੈ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ, ਆਪ ਸਾਧ ਸੰਗਤ ਦਾ ਧੰਨਵਾਦ, ਸਮੁੱਚੇ ਪ੍ਰਬੰਧਕ ਕਮੇਟੀ ਦਾ ਧੰਨਵਾਦ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਹਿੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਤਿੰਨਾਂ ਦਾ ਧੰਨਵਾਦ, ਬੇਅੰਤ ਭੁੱਲਾਂ ਦਾਸ ਦੀਆਂ ਸਮਝ ਕੇ ਛੱਡ ਦੇਣੀਆਂ, ਬਚਨ ਸਾਹਿਬ ਦੇ ਜਾਣ ਕੇ ਹਿਰਦਿਆਂ ਤੇ ਵਸਾ ਲੈਣੇ, ਭੁੱਲਾਂ ਦੀ ਮੁਆਫ਼ੀ ਦਿੰਦਿਆਂ ਦੇਹੋ ਸੱਜਣ ਅਸੀਂ ਸੜੀਆਂ, ਯਹੋਵਾ ਸਾਹਿਬ ਸਿਓ ਮੇਲ, ਅੰਤਲੀਆਂ ਪੰਕਤੀਆਂ ਪੜ ਸਮਾਪਤੀ ਹੈ ਜੀ।
ਚਾਕਰੀਆਂ ਚੰਗਿਆਈਆ ਅਵਰ ਸਿਆਣਪ ਕੀਤਾ।
ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟੇ ਜੇਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।